सत्संग आपने हुण तक गुरबाणी दे कीर्तन दे विचारां दा लाभ उठाया है। कुछ समा बाकी रहिंदा है, 9 बजे तक उसनूं भी सफला करन दी खेचल करो। शब्द विच बोलिया करो ताकि रसना पवित्र और सफली होवे, क्योंकि ये शरीर इस जीव आत्मा नू वाहिगुरु की भक्ति करने वास्ते ही मिले। उसका यही उपाय है, पैर नाल चल के सत्संग विच जाइए, हत्थां नू सेवा आदि करके सफले करिए, नेत्रां नू गुरु दर्शन द्वारा सफले ते पवित्र करिए, मस्तक नू नमस्कार करके सफला करिए, कन्ना नू हरी जस सुन के सफला करिए, मन करके शुभ संकल्प करिए, चित करके बाणी दा नाम दा ईश्वर आत्मा दा चिंतन करिए, बुद्ध करके ब्रह्म विचार करिए, अहंकार द्वारा दे हंगता नू छोड़ के ब्रह्म हंगता विच स्थित होके इस सब नाम रूप तो पिछे होके आपके विच स्थित हो जाइए। इस वास्ते ही मानक दे मिली है। तो आओ रचना द्वारा शब्द विच बोलो, पहले दास बोलिया करो, फिर सारे भाई, तीसरे पासे सब बीबियां गज बज के बोलिया करो। कि कुछ सुन विच विघन तो नहीं होंदा, कई दफा होंदा है, कई हालां दे विच कुछ गूंज पैंदी है, समझ नहीं आउंदा, कुछ विघन तो नहीं पैंदा, ठीक ठीक समझ आ रहा जे होंदा दसो। ठीक ही है, हम शब्द विच बोलो गज बज।
हम मेले तू जिन कर दे,
thank you।
संतल के पाछे उजल कर दे
Thank you.
ਪਰਬਤ ਪਾਰ ਪਰੇ ਥਲ ਚਤਰਬ ਕੀਤਾ ਅੰਧਲੇ ਤਿਰ ਭਵਨ ਸੂਝਿਆ ਗੁਰੂ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਣਹੋ ਮੇਰੇ ਮੀਤਾ। ਸਾਹਿਬ ਗੁਰੂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸਾਧੂ ਸੰਗਤ ਸਾਧ ਸੰਗਤ ਸਤਸੰਗਤ ਦੀ ਮਹਿਮਾ ਕਥਨ ਕਰਦੇ ਕੱਲ ਅਰਜ ਕੀਤੀ ਸੀ। ਗੁਰੂ ਨਾਨਕ ਦੇਵ ਮਹਾਰਾਜ ਨੇ ਉਸ ਪ੍ਰੇਮੀ ਨੂੰ ਦੱਸਿਆ ਕਾਗ ਤੋਂ ਬਗਲਾ ਬਗਲੇ ਤੋਂ ਹੰਸ ਹੰਸ ਤੋਂ ਦੇਵਤਾ ਬਣ ਕੇ ਬੈਕੁੰਠਾਂ ਨੂੰ ਗਿਆ, ਇਤਨੀ ਜਲਦੀ ਕਿਵੇਂ ਹੁੰਦਾ? ਸੋ ਉਸਦਾ ਜਵਾਬ ਗੁਰੂ ਜੀ ਇਸ ਸਾਖੀ ਰਾਹੀਂ ਦੱਸਦੇ ਹਨ। ਗਨਕਾ ਗਨਕਾ ਪਾਪਣ ਹੋਏ ਕਿ ਪਾਪਾਂ ਦਾ ਗਲਹਾਰ ਪਰੋਤਾ, ਬੈਕੁੰਠਾਂ ਨੂੰ ਮਹਾਂਪਾਪੀ ਜਿਸਨੇ ਪਤਾ ਨਹੀਂ ਕਿਹੋ ਜਿਹੇ ਹੋਰ ਨਰਕਾਂ ਵਿੱਚ ਜਾਣਾ ਸੀ, ਕਿਵੇਂ ਆਹਿਸਤਾ ਆਹਿਸਤਾ ਉਹਦਾ ਜੀਵਨ ਬਦਲਦਾ ਬਦਲਦਾ ਬਦਲਦਾ, ਇਹ ਦੁਨੀਆਂ ਵਿੱਚ ਵੀ ਦੇਵਤ ਭਾਵ ਪ੍ਰਾਪਤ ਹੋ ਕੇ ਅਖੀਰ ਬੈਕੁੰਠਾਂ ਦਾ ਭਾਗੀ ਬਣਿਆ। ਇਉਂ ਹਜ਼ੂਰ ਫਰਮਾਉਂਦੇ ਹਨ,
ਪਾਪਾਂ ਦਾ ਹਾਰ ਪੁਰਤਾ ਗਨਕਾ ਪਾਪਣ ਹੋਏ, ਪਾਪਾਂ ਦਾ ਹਾਰ ਪੁਰਤਾ ਗਨਕਾ ਪਾਪਣ ਹੋਏ, ਸਿਆਣਪ ਹੈ। ਇਸ ਕਰਕੇ
ਕੁਛ ਨਾ ਕੁਛ ਅਗੰਤ ਵਾਸਤੇ ਬਿਹਤਰੀ ਕਰਨੀ ਚਾਹੀਦੀ ਹੈ, ਭਜਨ ਕਰਨਾ ਚਾਹੀਦਾ ਹੈ, ਇਹੋ ਜਿਹੇ ਖਿਆਲ ਉਹਦੇ ਚਿੱਤ ਵਿੱਚ ਆਉਂਦੇ, ਪਰ ਇਹ ਵਲਵਲੇ ਉੱਠ ਕੇ ਉੱਥੇ ਦੇ ਉੱਥੇ ਦਬ ਜਾਂਦੇ। ਕਿਉਂ? ਲੰਗੜੇ ਗਧੇ ਵਾਲੀ ਹਾਲਤ ਸੀ, ਲੰਗੜਾ ਗਧਾ ਜਲਣ ਵਿੱਚ ਫਸਿਆ, ਟੰਗਾ ਮਾਰਦਾ ਨਿਕਲਣ ਵਾਸਤੇ ਨਿਕਲ ਨਹੀਂ ਸਕਦਾ। ਜਲਣ ਦਾ ਸੁਭਾਵ ਹੁੰਦਾ ਹੈ, ਆਪਣੇ ਆਪ ਉਹਦੇ ਵਿੱਚੋਂ ਆਦਮੀ ਨਹੀਂ ਨਿਕਲ ਸਕਿਆ ਕਰਦਾ, ਜਿਵੇਂ ਹੱਥ ਮਾਰਦਾ ਹੋਰ ਵਿੱਚ ਫਸੀ ਜਾਂਦਾ ਹੁੰਦਾ, ਜਿੰਨੀ ਦੇਰ ਤੱਕ ਦੂਸਰਾ ਕੋਈ ਫੜ ਕੇ ਕੱਢ ਨਾ ਲਵੇ। ਇਹੀ ਹਾਲਤ ਇਸਦੀ ਸੀ। ਇਹ ਕਿਉਂ ਸੀ? ਪਿਛਲੇ ਜਨਮ ਦੇ ਭਗਤੀ ਦੇ ਬੀਜ ਇਹਦੇ ਹਿਰਦੇ ਵਿੱਚ ਪਏ ਹੋਏ ਉੱਗਣ ਦੀ ਕੋਸ਼ਿਸ਼ ਕਰਦੇ ਸਨ। ਹਰ ਇਨਸਾਨ ਦੇ ਵਿੱਚ ਪਿਛਲੇ ਜਨਮ ਦੇ ਸ਼ੁਭ ਅਸ਼ੁਭ ਕਰਮਾਂ ਦੇ ਬੀਜ ਪਏ ਹੋਏ ਹਨ, ਉਹ ਸਮੇਂ ਅਨੁਸਾਰ ਉੱਗਦੇ ਹਨ। ਸੋ ਜਦੋਂ ਪਾਣੀ ਆ ਜਾਵੇ, ਬਾਰਿਸ਼ ਪੈ ਜਾਵੇ ਔਰ ਮੌਸਮ ਆ ਜਾਵੇ, ਉਸ ਮੌਕੇ ਹੀ ਬੀਜ ਉੱਗਿਆ ਕਰਦਾ ਹੈ। ਇਸੇ ਤਰ੍ਹਾਂ ਭਗਤੀ ਦੇ ਬੀਜ ਦੀ ਬਾਬਤ ਵੀ ਇਸੇ ਤਰ੍ਹਾਂ ਹੀ ਦੱਸਿਆ ਹੈ। ਸਵਾਈਓ ਇਸਦੇ ਚਿੱਤ ਵੀ ਇਹੋ ਜਿਹੇ ਖਿਆਲਾਤ ਤਾਂ ਆਉਂਦੇ ਸਨ, ਪਰ ਕੁਛ ਪੇਸ਼ ਨਹੀਂ ਸੀ ਜਾਂਦੀ, ਲੋੜ ਸੀ ਮਦਦ ਦੀ। ਇਹ ਵੀ ਨਾਲ ਨਿਯਮ ਹੈ, ਜਦੋਂ ਇਹੋ ਜਿਹੇ ਖਿਆਲਾਤ ਕਿਸੇ ਦੇ ਚਿੱਤ ਵਿੱਚ ਪੈਦਾ ਹੋਣ, ਆਪਣੇ ਕੀਤੇ ਬੁਰੇ ਕਰਮਾਂ 'ਤੇ ਪਸ਼ਚਾਤਾਪ ਕਰੇ, ਬਹੁਤ ਸਾਰੇ ਪਾਪ ਉਹਦੇ ਪਸ਼ਚਾਤਾਪ ਨਾਲ ਹੀ ਨਸ਼ਟ ਹੋ ਜਾਂਦੇ ਹੁੰਦੇ ਹਨ। ਅੱਗੇ ਵਾਸਤੇ ਕੋਈ ਨਾ ਕੋਈ ਬਣਤ ਵਾਹਿਗੁਰੂ ਵੱਲੋਂ ਐਸੀ ਬਣਦੀ ਹੈ ਜਿਸ ਕਰਕੇ ਉਸਨੂੰ ਮਾਰਗ ਮਿਲਦਾ, ਰਸਤਾ ਮਿਲਦਾ ਹੈ, ਨਾਮ ਪੁਰਖ ਦਾ ਮਿਲਾਪ ਹੋਇਆ ਕਰਦਾ ਹੈ। ਮਾਨੁਖ ਦੇ ਮਿਲ ਜਾਏ, ਚਿੱਤ ਵਿੱਚ ਪਰਮ ਪਦਵੀ ਦੀ ਇੱਛਾ ਹੋ ਜਾਵੇ ਔਰ ਪੂਰਨ ਪੁਰਖ ਦਾ ਮਿਲਾਪ ਹੋ ਜਾਵੇ, ਜਿਸਨੂੰ ਤਿੰਨ ਗੱਲਾਂ ਮਿਲ ਗਈਆਂ ਔਰ ਉਸਨੂੰ ਕੀ ਚਾਹੀਦਾ ਮਾਨੁਖ ਤਨ ਤਾਰ ਕੇ। ਮਾਨੁਖ ਤਨ ਉਸਦਾ ਸਫਲਾ ਹੈ, ਮਨੁੱਖਾਂ ਦੇ ਤਾਂ ਮਿਲੀ ਹੋਈ ਹੈ ਹੀ, ਪਰ ਪਰਮ ਪਦਵੀ ਦੀ ਇੱਛਾ, ਪਰਮ ਪਦਵੀ ਉਹ ਪਦਵੀ ਹੈ ਜਿਸ ਨੂੰ ਪਾ ਕੇ ਹੋਰ ਇੱਛਾ ਨਾ ਰਹਿ ਜਾਵੇ, ਤਮਾਮ ਦੁੱਖਾਂ ਤੋਂ ਬਰੀ ਹੋ ਜਾਵੇ ਇਨਸਾਨ, ਉਹ ਪਰਮ ਪਦਵੀ ਹੈ। ਜੇ ਕੋਈ ਕਹੇ ਧਨ ਨੂੰ ਪਾ ਕੇ ਸੁਖੀ ਹੋ ਜਾਂਦਾ, ਕੋਈ ਸੁਖੀ ਹੁੰਦਾ ਨਹੀਂ ਦੇਖਿਆ। ਜੇ ਕੋਈ ਕਹੇ ਵੱਡੇ ਵੱਡੇ ਰੁਤਬੇ ਹਾਸਲ ਕਰਕੇ ਸੁਖੀ ਹੋ ਜਾਂਦਾ, ਇਉਂ ਵੀ ਕੋਈ ਨਹੀਂ ਦੇਖਿਆ। ਜੇ ਕੋਈ ਕਹੇ ਸਵਰਗ ਆਦਿ ਰਾਜ ਦੀ ਪ੍ਰਾਪਤੀ ਦੁਆਰਾ ਹੀ ਸੁਖੀ ਹੋ ਜਾਂਦਾ, ਸਵਰਗ ਦੇ ਰਾਜੇ ਇੰਦਰ ਵਰਗੇ ਬੜੇ ਦੁਖੀ ਹਨ, ਤਾਂ ਤੇ ਸੁਖ ਤਾਂ ਉਹ ਹੈ ਜਿਸ ਤੋਂ ਦੁੱਖ ਦਾ ਨਾਮ ਨਿਸ਼ਾਨ ਨਾ ਹੋਵੇ। ਉਹ ਆਤਮ ਸੁਖੀ ਹੈ, ਉਹ ਵਾਹਿਗੁਰੂ ਦਾ ਭਜਨ ਕਰਕੇ ਉਸ ਵਿੱਚ ਲੀਨ ਹੋਣ ਕਰਕੇ ਹੀ ਪ੍ਰਾਪਤ ਹੁੰਦਾ ਹੈ, ਜਿਸ ਨੂੰ ਪਾ ਕੇ ਹੋਰ ਸੁੱਖ ਦੀ ਇੱਛਾ ਨਾ ਰਹਿ ਜਾਵੇ ਔਰ ਉਸ ਤੋਂ ਵੱਡਾ ਸੁੱਖ ਕੋਈ ਹੋਵੇ ਨਾ ਔਰ ਜਿਸ ਦਾ ਫਿਰ ਵਿਨਾਸ਼ ਨਾ ਹੋਵੇ, ਉਸਨੂੰ ਪਰਮ ਪਦਵੀ ਕਹਿੰਦੇ ਹਨ। ਪਰਮ ਨਾ ਵੱਡੇ ਦਾ ਹੈ ਸਭ ਤੋਂ ਵੱਡੀ ਉੱਚੀ ਪਦਵੀ। ਇਹਦੀ ਇੱਛਾ ਪੈਦਾ ਹੋ ਜਾਵੇ ਇਨਸਾਨ ਦੇ ਚਿੱਤ ਵਿੱਚ, ਫਿਰ ਤੀਜੀ ਗੱਲ ਜੇ ਨਾਮ ਹੋਵੇ ਪੂਰਨ ਪੁਰਖ ਦਾ ਮਿਲਾਪ ਨਾ ਹੋਵੇ, ਫਿਰ ਵੀ ਦੋਵੇਂ ਗੱਲਾਂ ਮਿਲੀਆਂ ਇਹਦਾ ਕਾਰਜ ਰਾਸ ਨਹੀਂ ਕਰਦੀਆਂ, ਤਿੰਨੇ ਗੱਲਾਂ ਇਕੱਠੀਆਂ ਮਿਲ ਜਾਣ ਫਿਰ ਇਸਦਾ ਜਨਮ ਸਫਲਾ ਹੋ ਜਾਂਦਾ ਹੈ। ਗਣਕਾਂ ਦੇ ਚਿੱਤ ਵਿੱਚ ਇਹ ਖਿਆਲਾਤ ਤਾਂ ਜ਼ਰੂਰ ਪੈਦਾ ਹੁੰਦੇ ਸਨ, ਪਰ ਇਸਦੀ ਪੇਸ਼ ਕੋਈ ਨਹੀਂ ਸੀ ਜਾਂਦੀ। ਹੁਣ ਇਹ ਅਸੂਲ ਹੈ, ਪੂਰਵ ਕਰਮ ਅੰਕੁਰ ਜੋ ਪ੍ਰਗਟੇ ਭੇਟਿਓ ਪੁਰਖ ਰਸ ਕੁਬੇਰ ਆਦਿ। ਪੂਰਵਲੇ ਅੰਕੁਰ, ਪੂਰਵਲੇ ਕਰਮ ਜਿਸਦੇ ਭਗਤੀ ਦੇ ਜਾਗਦੇ ਹਨ, ਪੂਰਨ ਪੁਰਖ ਦਾ ਮਿਲਾਪ ਹੁੰਦਾ ਹੈ, ਇਹ ਅਸੂਲ ਗੱਲ ਹੈ। ਸਤਸੰਗ ਦੇ ਸੰਤਾਂ ਨੇ ਤੋਤਾ ਗਨ ਕਾ ਪਾਪੂਨ ਪਾਣੀਆ, thank you. ਗੁਰਬਾਣੀ ਨੂੰ ਜਦੋਂ ਅਸੀਂ ਅੱਛੀ ਤਰ੍ਹਾਂ ਅੱਖਾਂ ਖੋਲ੍ਹ ਕੇ ਪੜ੍ਹਦੇ ਹਾਂ, ਯਾਨੀ ਵਿਚਾਰ ਕੇ ਪੜ੍ਹਦੇ ਹਾਂ, ਤਾਂ ਸਾਨੂੰ ਪਤਾ ਲੱਗਦਾ ਗੁਰਬਾਣੀ ਵਿੱਚ ਵਾਹਿਗੁਰੂ ਦੀ ਮਹਿਮਾ, ਉਸਦੇ ਨਾਮ ਦੀ ਮਹਿਮਾ, ਔਰ ਨਾਮ ਜਪਣ ਵਾਲੇ ਦੀ ਮਹਿਮਾ ਕਥਨ ਕੀਤੀ। ਹਾਂ, ਜਿਨ੍ਹਾਂ ਨੂੰ ਸੰਤ ਸਾਧ ਮਹਾਂਪੁਰਖ ਗੁਰਮੁਖ ਤਤਵੇਤੇ ਪਰਮ ਗਿਆਨੀ ਸਤਪੁਰਸ਼ ਇਹੋ ਜਿਹੇ ਕਈ ਨਾਵਾਂ ਕਰਕੇ ਪੁਕਾਰਿਆ ਜਾਂਦਾ ਹੈ, ਉਹ ਉਹਨਾਂ ਰੂਹਾਂ ਵੱਲ ਇਸ਼ਾਰਾ ਹੈ ਜਿਹੜੀਆਂ ਵਾਹਿਗੁਰੂ ਅੰਤਰਯਮ ਵਿੱਚ ਅਪੇਦ ਹੋ ਚੁੱਕੀਆਂ, ਜਿਹੜੀ ਬੂੰਦ ਸਮੁੰਦਰ ਵਿੱਚ ਮਿਲ ਚੁੱਕੀ ਹੈ, ਜਿਹੜੇ ਉਹਦੇ ਵਿੱਚ ਅਪੇਦ ਹੋ ਚੁੱਕੇ ਹਨ। ਭਜਨ ਕਰਨ ਵਾਲੇ ਦੀ ਮਹਿਮਾ ਗੁਰੂ ਜੀ ਨੇ ਬਹੁਤ ਕਥਨ ਕੀਤੀ ਹੈ, ਕਿਤੇ ਕਿਤੇ ਭਜਨ ਕਰਨ ਵਾਲੇ ਨੂੰ ਸ਼ਾਹੂਕਾਰ ਕਥਨ ਕੀਤਾ ਹੈ, ਕਿਤੇ ਰਾਜੇ ਕਥਨ ਕੀਤਾ ਹੈ, ਕਿਤੇ ਪਾਤਸ਼ਾਹ ਕਥਨ ਕੀਤਾ ਹੈ, ਕਿਤੇ ਪਰਮੇਸ਼ਰ ਰੂਪ ਕਥਨ ਕੀਤਾ ਹੈ, ਇਉਂ ਐਸੇ ਕਥਨ ਕੀਤਾ ਹੈ। ਹਾਂ, ਸੰਤ ਕਹਿੰਦੇ ਕਿ ਜੀ ਸਾਸ ਗ੍ਰਾਸ ਨਾ ਵਿਸਰੈ, ਹਰਨਾਮਾ ਮਨ ਮੰਤ ਧਨ ਸੁਸ਼ੇਈ ਨਾਨਕਾ ਪੂਰਨ ਸੋਈ ਸੰਤ। ਜਿਹਨਾਂ ਨੂੰ ਸਾਸ ਗ੍ਰਾਸ ਵਾਹਿਗੁਰੂ ਦਾ ਭਜਨ ਨਹੀਂ ਵਿਸਰਦਾ, ਜਿਹਨਾਂ ਦੀਆਂ ਗਿਆਨ ਅੱਖਾਂ ਖੁੱਲ੍ਹ ਚੁੱਕੀਆਂ ਹਨ, ਯਾਨੀ ਸਾਰੇ ਵਾਹਿਗੁਰੂ ਦਾ ਦੀਦਾਰ ਹੁੰਦਾ ਹੈ, ਜਿਸ ਦੀ ਨਿਗਾਹ ਵਿੱਚ ਐਡਾ ਵੱਡਾ ਸੰਸਾਰ ਜੋ ਨਜ਼ਰ ਆ ਰਿਹਾ ਹੈ ਫਨਾ ਫਿਰਲਾ ਕੁਛ ਵੀ ਨਹੀਂ, ਉਹ ਉਸਨੂੰ ਸੰਤ ਕਹਿੰਦੇ ਹਨ। ਉਸਦਾ ਮਨ ਸ਼ਾਂਤ ਹੋ ਜਾਂਦਾ ਹੈ, ਸ਼ਾਂਤੀ ਸੁੱਤੇ ਵੱਡਾ ਪਦਾਰਥ ਇਹਨਾਂ ਲੋਕਾਂ 14 ਪਵਨਾਂ ਵਿੱਚ ਹੈ। ਪੀਸ ਆਫ ਮਾਇੰਡ ਦੇ ਵਾਸਤੇ ਅੱਜ ਬੜੇ ਬੜੇ ਅਮੀਰ ਮੁਲਕ ਤਰਲੇ ਲੈਂਦੇ ਹਨ, ਕਾਹਦੇ ਵਾਸਤੇ? ਦੁਨੀਆਂ ਦੇ ਪਦਾਰਥਾਂ ਨੇ, ਦੁਨੀਆਂ ਦੀ ਮਾਇਆ ਨੇ ਉਹਨਾਂ ਨੂੰ ਪੂਰਨ ਸੁਖੀ ਨਹੀਂ ਕੀਤਾ, ਬਲਕਿ ਜ਼ਿਆਦਾ ਦੁਖੀ ਕਰ ਦਿੱਤਾ, ਕਿਉਂਕਿ ਪਦਾਰਥ ਵਿੱਚ ਦੋ ਦੋਸ਼ ਦੱਸੇ ਹਨ, ਇੱਕ ਅਤ੍ਰਿਪਤੀ ਹੈ, ਇੱਕ ਰਾਗ ਦੁਆਇਸ਼ ਹੈ। ਅਤ੍ਰਿਪਤੀ ਨਾ ਰੱਜ ਨਾ ਆਉਣਾ, ਰਾਗ ਦੁਆਇਸ਼ ਰਾਗ ਨਾ ਪਿਆਰ ਦਾ, ਦੁਆਇਸ਼ ਨਾ ਵਿਰੋਧ ਦਾ ਹੈ। ਜਿਸ ਮਨ ਦੇ ਵਿੱਚ, ਜਿਸ ਅੰਤਕਰਨ ਵਿੱਚ ਇਹ ਦੋਵੇਂ ਦੋਸ਼ ਹੋਣ, ਅਤ੍ਰਿਪਤੀ ਹੋਵੇ ਅਤੇ ਰਾਗ ਦੁਆਇਸ਼ ਹੋਵੇ, ਉਸ ਮਨ ਨੂੰ ਸ਼ਾਂਤੀ ਨਹੀਂ ਆਇਆ ਕਰਦੀ, ਕੁਦਰਤੀ ਗੱਲ ਹੈ। ਇਸ ਵਾਸਤੇ ਪਦਾਰਥਾਂ ਦੇ ਵਿੱਚ ਇਹ ਦੋ ਦੋਸ਼ ਭਰੇ, ਜਿਵੇਂ ਵਸਤੂ ਦਾ ਸੁਭਾਵ ਉਹਦੇ ਵਿੱਚ ਅਵਸ਼ੀ ਹੋਇਆ ਕਰਦਾ ਹੈ। ਅੱਗ ਹੈ, ਉਹ ਜ਼ਰੂਰੀ ਗਰਮ ਹੋਵੇਗੀ, ਬਰਫ਼ ਹੈ, ਉਹ ਜ਼ਰੂਰੀ ਠੰਡੀ ਹੋਵੇਗੀ, ਉਹਦਾ ਸੁਭਾਵ ਜਾਂਦਾ। ਇਸੀ ਤਰ੍ਹਾਂ ਪਦਾਰਥਾਂ ਦਾ ਸੁਭਾਵ ਅਤ੍ਰਿਪਤੀ ਔਰ ਰਾਗ ਦੁਆਇਸ਼ ਹੈ। ਜਿਹਦਾ ਇਹ ਸੁਭਾਵ ਹੈ ਕੁਦਰਤ ਵੱਲੋਂ, ਉੱਥੇ ਸ਼ਾਂਤੀ ਉਸ ਵਸਤੂ ਵਿੱਚ ਕੈਸੇ ਆ ਸਕਦੀ ਹੈ? ਤਾਂ ਤੇ ਇਹ ਦੋਵੇਂ ਚੀਜ਼ਾਂ ਪਦਾਰਥਾਂ ਵਿੱਚ ਭਰੀਆਂ ਹਨ, ਇਸ ਕਰਕੇ ਇਹਨਾਂ ਦੇ ਵਿੱਚ ਨਾ ਸੁੱਖ ਦੇਖ ਕੇ ਅਖੀਰ ਕਦੇ ਵੀ ਹੋਵੇ, ਭਾਵੇਂ ਇਸਨੂੰ ਅਸਲੀ ਸੁੱਖ ਜੋ ਵਾਹਿਗੁਰੂ ਦੇ ਵਿੱਚ ਅਭੇਦ ਹੋਇਆ ਹੈ, ਜੋ ਆਤਮ ਸੁੱਖ ਹੈ, ਉਸ ਵੱਲ ਝੁਕਣਾ ਹੀ ਪਏਗਾ, ਉਸ ਵੱਲ ਆਉਣਾ ਹੀ ਪੈਂਦਾ ਹੈ। ਛੇਤੀ ਆ ਜੇ, ਹੌਲੀ ਆ ਜੇ, ਉਸ ਤੋਂ ਬਿਨਾਂ ਇਹ ਸੁਖੀ ਨਹੀਂ ਹੋਏਗਾ, ਕਦੇ ਵੀ ਸੁਖੀ ਨਹੀਂ ਹੋਏਗਾ। ਇਉਂ ਕਰਕੇ ਆਓ, ਇਉਂ ਸੰਤ ਜਿਹੜੇ ਹਨ ਉਹਨਾਂ ਚਿੱਤ ਸ਼ਾਂਤ ਹੋ ਚੁੱਕਾ ਹੁੰਦਾ ਹੈ, ਕਿਉਂਕਿ ਉਹਨਾਂ ਦੀ ਦ੍ਰਿਸ਼ਟੀ 'ਚੋਂ ਸੰਸਾਰ ਖਤਮ ਹੋ ਗਿਆ ਹੁੰਦਾ ਹੈ, ਸਾਰੇ ਵਾਹਿਗੁਰੂ ਲੀਂਦਾ ਹੈ ਜੋ ਅਸਲ ਮੈਨੇ ਵਿੱਚ ਹੈ। ਉਹਨਾਂ ਦਾ ਮਨ ਜਿਹੜਾ ਹਰ ਵਕਤ ਵਾਹਿਗੁਰੂ ਦੇ ਨਾਮ ਦੇ ਵਿੱਚ ਲੀਨ ਰਹਿੰਦਾ ਹੈ, ਅੰਤਰ ਰਾਹੋਂ ਚੱਲਦੀ ਰਹਿੰਦੀ ਹੈ, ਜਿਵੇਂ ਚਸ਼ਮੇ 'ਚੋਂ ਪਾਣੀ ਨਿਕਲਦਾ ਰਹਿੰਦਾ ਹੈ, ਸੰਸਾਰ ਨਾਮ ਰੂਪ ਹੈ, ਉਹਨੇ ਦ੍ਰਿਸ਼ਟੀ ਕੁਛ ਵੀ ਨਹੀਂ ਸੁਣਾ ਫੈਲਾ ਹੈ। ਇਸ ਕਰਕੇ ਉਹਨਾਂ ਦਾ ਚਿੱਤ ਸ਼ਾਂਤ ਦਾ ਸੋਣਾ ਹੀ ਹੋਇਆ, ਜਿੱਥੇ ਤਿੰਨ ਗੁਣ ਘੱਟ ਜਾਣ ਉੱਥੇ ਅਵਸ਼ੀ ਸ਼ਾਂਤੀ ਹੁੰਦੀ ਹੈ, ਪੀਸ ਆਫ ਮਾਇੰਡ ਹੁੰਦਾ ਹੈ। ਅੱਜ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਸ ਕੁਛ ਪ੍ਰੇਮੀ ਆਏ, ਦਰਸ਼ਨ ਕੀਤਾ, ਨਮਸਕਾਰ ਕੀਤੀ, ਬੈਠ ਕੇ। ਕਈ ਲੋਕਾਂ ਨੂੰ ਸਤਪੁਰਸ਼ਾਂ ਦੇ ਪਾਸ ਜਾ ਕੇ ਲਾਭ ਨਹੀਂ ਉਠਾਉਣਾ ਆਉਂਦਾ, ਬਲਕਿ ਆਪਣੀਆਂ ਹੀ ਗੱਲਾਂ ਝੋ ਦਿੰਦੇ ਹਨ। ਉਹਨਾਂ ਨੇ ਇੱਕ ਨੇ ਕਿਹਾ, ਅਮਕਾ ਸ਼ਾਹੂਕਾਰ ਹੈ, ਉਹਦੇ ਪਾਸ ਇਤਨੇ ਲੱਖ ਰੁਪਇਆ। ਦੂਜਾ ਪਾਸ ਬੈਠਾ ਬੋਲ ਉੱਠਾ, ਲੱਖ ਕੀ ਹੁੰਦਾ, ਫਲਾਣੇ ਪਾਸ 1 ਕਰੋੜ ਰੁਪਇਆ, ਮੈਂ ਉਸਦੇ ਮਕਾਨ ਦੇ ਉੱਪਰ ਇੱਕ ਝੰਡੀ ਦੇਖੀ। ਪਹਿਲੇ ਸਮੇਂ ਸਾਡੇ ਦੇਸ਼ ਵਿੱਚ ਰਿਵਾਜ਼ ਸੀ, ਜਿਸਦੇ ਪਾਸ 1 ਕਰੋੜ ਰੁਪਇਆ ਕੈਸ਼ ਹੁੰਦਾ, ਉਹ ਆਪਣੇ ਮਕਾਨ ਉੱਪਰ ਇੱਕ ਝੰਡੀ, ਜਿਹਨੂੰ ਧੁਜ ਕਹਿੰਦੇ ਹੁੰਦੇ, ਲਾ ਦਿੰਦਾ। ਮੈਂ ਫਲਾਣੇ ਦੇ ਮਕਾਨ 'ਤੇ ਝੰਡੀ ਦੇਖੀ। ਤੀਜਾ ਕਹਿੰਦਾ, 1 ਝੰਡੀ। ਮੈਂ ਫਲਾਣੇ ਦੇ ਮਕਾਨ 'ਤੇ 3 ਝੰਡੀਆਂ ਵੇਖੀਆਂ। ਚੌਥਾ ਕਹਿੰਦਾ, ਮੈਂ ਫਲਾਣੇ ਦੇ ਮਕਾਨ 'ਤੇ 7 ਝੰਡੀਆਂ ਵੇਖੀਆਂ, ਦੁਨੀ ਚੰਦ ਧੁੱਪੜਦੇ ਸੀ। ਸਹੀਓ ਇੰਨੀਆਂ ਜਿਹੀਆਂ ਗੱਲਾਂ ਸੁਣ ਕੇ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਇਹ ਆਏ ਤਾਂ ਹਨ,
ਜਿਸ ਚਿੱਕੜ ਵਿੱਚੋਂ ਨਿਕਲ ਕੇ ਐਨ ਸਤਿਪੁਰਸ਼ਾਂ ਦੇ ਪਾਸ ਕੋਈ ਸ਼ਾਂਤੀ ਕੋਈ ਪਰਮਾਤਮਾ ਦੇ ਵਚਨ ਕਰਨੇ ਚਾਹੀਦੇ ਨੇ ਜਿਹੜੇ ਇਸਦੇ ਮਨ ਨੂੰ ਸ਼ਾਂਤ ਕਰਨ, ਕੋਈ ਉੱਚਾ ਉਠਾਉਣ, ਪਰਮਾਤਮਾ ਦੇ ਵਿੱਚ ਲਿਜਾਣ। ਪਰ ਇਹਨਾਂ ਨੇ ਤਾਂ ਉਹੀ ਗੱਲਾਂ ਫਿਰ ਛੇੜਤੀਆਂ ਜਿਹਦੇ ਵਿੱਚੋਂ ਨਿਕਲ ਕੇ ਆਏ ਹਨ। ਸੋ ਗੁਰੂ ਜੀ ਕਹਿਣਗੇ, ਪ੍ਰੇਮੀਓ, ਤੁਹਾਨੂੰ ਜੇ ਸ਼ਾਹੂਕਾਰ ਚੰਗੇ ਲੱਗਦੇ ਹਨ, ਅਸੀਂ ਦੱਸੀਏ ਸ਼ਾਹੂਕਾਰ ਕਿਹਨਾਂ ਨੂੰ ਕਹਿੰਦੇ ਹਨ। ਗੁਰੂ ਨਾਨਕ ਜੀ ਕਿਹਨਾਂ ਨੂੰ ਸ਼ਾਹੂਕਾਰ ਦੱਸਦੇ ਹਨ? ਉਹਨਾਂ ਅਰਜ਼ ਕੀਤੀ, ਹਾਂ ਗਰੀਬ ਨੂੰ ਦੱਸੋ। ਉਸ ਮੌਕੇ ਗੁਰੂ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ ਵੀ ਸ਼ਾਹੂਕਾਰ ਤੋਂ ਉਹ ਹਨ ਜਿਹਨਾਂ ਦੇ ਪਾਸ ਆਤਮ ਧਨ ਹੈ। ਆਤਮ ਧਨ ਕਰਕੇ ਜਿਹੜੇ ਭਰਪੂਰ ਹਨ ਉਹੀ ਅਸਲ ਸ਼ਾਹੂਕਾਰ। ਇਹ ਹਜ਼ੂਰ ਨੇ ਉਚਾਰਨ ਕੀਤਾ। ਪੜ੍ਹੋ ਜ਼ਰਾ ਸਾਰੇ ਸ਼ਬਦ ਵਿੱਚ ਬੋਲਿਆ ਕਰੋ, ਕਿਉਂਕਿ ਇੱਕ ਤਾਂ ਰਸਮਤ ਵੀ ਤੁਰੰਦੀ ਹੈ, ਦੂਸਰੇ ਮਨ ਦਾ ਖੰਡਾ ਇਹ ਰੁਕ ਜਾਂਦਾ ਹੈ, ਤੀਜੀ ਗੱਲ ਹੈ ਸ਼ਬਦ ਜਿਹੜਾ ਹੈ ਆਵਾਜ਼ਾਂ ਜਿਹੜੀਆਂ ਵਿਨਾਸ਼ ਨਹੀਂ ਹੁੰਦੀਆਂ। ਇਹ ਸਾਰੇ ਹੀ ਜਾਣਦੇ, ਅੱਜ ਦੀ ਸਾਇੰਸ ਨੇ ਵੀ ਸਿੱਧ ਕੀਤਾ ਹੈ ਵੀ ਆਵਾਜ਼ਾਂ ਵਿਨਾਸ਼ ਨਹੀਂ ਹੁੰਦੀਆਂ, ਇਹ ਆਕਾਸ਼ ਦੇ ਵਿੱਚ ਵਿਚਰਦੀਆਂ ਰਹਿੰਦੀਆਂ ਹਨ। ਨਹੀਂ, ਆਵਾਜ਼ਾਂ ਵੈਸੇ ਹੀ ਵਾਤਾਵਰਣ ਪੈਦਾ ਕਰਿਆ ਕਰਦੀਆਂ ਹਨ। ਬੁਰੀਆਂ ਆਵਾਜ਼ਾਂ ਬੁਰਾ ਅਤੇ ਗੰਦਾ ਵਾਤਾਵਰਣ ਪੈਦਾ ਕਰਦੀਆਂ ਹਨ। ਚੰਗੀਆਂ ਆਵਾਜ਼ਾਂ ਵਸਦੇ ਜਸਦੀਆਂ ਆਵਾਜ਼ਾਂ ਜਿਹੜੀਆਂ ਹਨ ਇਹ ਸ਼ੁੱਧ ਔਰ ਸ਼ਾਂਤਮਈ ਵਾਤਾਵਰਣ ਪੈਦਾ ਕਰਦੀਆਂ। ਤਾਂ ਕਿ ਜਦੋਂ ਅਸੀਂ ਗੱਜ ਕੇ ਬੋਲਾਂਗੇ, ਇੱਕ ਦੂਜੇ ਦਾ ਆਵਾਜ਼ ਸਾਡੇ ਕੰਨ ਵਿੱਚ ਪਏਗੀ ਹਰੀ ਜਸ ਦੀ, ਸਾਡਾ ਮਨ ਵਿਸ਼ੇਸ਼ ਟਿਕਾਅ ਵਿੱਚ ਜਾਏਗਾ ਔਰ ਵਿਸ਼ੇਸ਼ ਪਾਪ ਦੂਰ ਹੋਣਗੇ, ਜ਼ਿਆਦਾ ਆਨੰਦ ਆਏਗਾ, ਜ਼ਿਆਦਾ ਸ਼ਾਂਤੀ ਆਏਗੀ ਔਰ ਅਸੀਂ ਸ਼ੁੱਧ ਵਾਤਾਵਰਣ ਸੰਸਾਰ ਵਾਸਤੇ ਪੈਦਾ ਕਰ ਸਕਾਂਗੇ। ਇਸ ਵਾਸਤੇ ਸਾਰੇ ਹੀ ਸ਼ਬਦ ਵਿੱਚ ਗੱਜ ਕੇ ਬੋਲਿਆ ਕਰੋ। ਵਾਹਿਗੁਰੂ ਭਾਗ ਚੜੇ ਹਰ ਸੰਤ ਤੁਮਾਰੇ, ਵਾਹਿਗੁਰੂ ਭਾਗ ਚੜੇ ਹਰ ਸੰਤ ਤੁਮਾਰੇ, ਸਤਿ ਸ਼੍ਰੀ ਅਕਾਲ। ਖੜੇ ਹਰ ਸੰਤ ਤੁਮਾਰੇ ਜਿਨ ਕਰਤਾ ਹਰ ਨਾਮਾ ਪਾਲਸਨਾ ਸ਼ਾਹੂਕਾਰ ਦਾ ਗੁਰੂ ਜੀ ਉਹਨਾਂ ਪ੍ਰੇਮੀਆਂ ਪਰਥਾਏ ਕਹਿੰਦੇ ਹਨ ਜੇਕਰ ਤੁਹਾਨੂੰ ਸ਼ਾਹੂਕਾਰ ਹੀ ਚੰਗੇ ਲੱਗਦੇ ਹਨ ਅਸੀਂ ਦੱਸਦੇ ਹਾਂ ਸ਼ਾਹੂਕਾਰ ਕਿਹਨਾਂ ਨੂੰ ਕਹਿੰਦੇ ਹਾਂ ਗੁਰਮਤ ਦੇ ਵਿੱਚ ਪਾਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮਾ ਹੇ ਵਾਹਿਗੁਰੂ ਤੇਰੇ ਸੰਤ ਹੀ ਸ਼ਾਹੂਕਾਰ ਹਨ ਜਿਨ੍ਹਾਂ ਦੇ ਹਿਰਦੇ ਰੂਪੀ ਘਰ ਵਿੱਚ ਵਾਹਿਗੁਰੂ ਦਾ ਨਾਮ ਰੂਪੀ ਧਨ ਜਮਾ ਹੈ ਪ੍ਰਵਾਨ ਗਣੀ ਸਹੀਏ ਆਏ ਸਫਲ ਤਿਨਾ ਕੇ ਕੰਮ ਉਹਦਾ ਆਉਣਾ ਹੀ ਸੰਸਾਰ ਤੇ ਪ੍ਰਵਾਨ ਨੀਕ ਹੈ ਪਰ ਉਪਕਾਰ ਆਦਿਕ ਉਹਨਾਂ ਦੇ ਕੰਮ ਵੀ ਸਫਲੇ ਹਨ ਮੇਰੇ ਰਾਮ ਹਰਜਨ ਕੇ ਹਉ ਬਲ ਜਾਈ ਕੇਸਾਂ ਕਾ ਕਰ ਚਮਲ ਟੁਲਾਵਾਂ ਚਰਨ ਧੂੜ ਮੁਖ ਲਾਈ ਇਹ ਭਾਈ ਸੰਤਾਂ ਦੇ ਮੈਂ ਬਲਿਹਾਰੇ ਜਾਣਾ ਕੇਸਾਂ ਦਾ ਚਮਲ ਢਵਾਉਣਾ ਹਾਂ ਚਰਨ ਧੂੜ ਮੁਖ ਤੇ ਲਾਉਣਾ ਜਨਮ ਮਨ ਦੋਹਾਂ ਮੈਂ ਨਾਹੀ ਜਨ ਪੁਰ ਪੁਕਾਰੀ ਜਨਮ ਮਨ ਦੋਨਾਂ ਵਿੱਚ ਨਹੀਂ ਕਿਉਂਕਿ ਦੇਹ ਤੋਂ ਉੱਚੀ ਹੋ ਕੇ ਉਹਨਾਂ ਦੀ ਅਸਥਿਤੀ ਆਤਮਾ ਵਿੱਚ ਹੋਈ ਹੈ ਆਤਮਾ ਜਨਮ ਮਨ ਵਿੱਚ ਨਹੀਂ ਜਨਮ ਮਨ ਦੇਹ ਤੱਕ ਹੀ ਮਹਿਦੂਦ ਨੇ ਸਾਰੀਆਂ ਗੱਲਾਂ ਉਹ ਦੇਹ ਤੋਂ ਉੱਚੇ ਹੋ ਗਏ ਹਨ ਆਤਮ ਸਥਿਤੀ ਹੋ ਗਈ ਇਸ ਕਰਕੇ ਜਨਮ ਮਨ ਦੋਹਾਂ ਮੈਂ ਨਾਹੀ ਜਨ ਪਰਿਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਸ਼ਿਓ ਲੈਣ ਮਿਲਾਏ ਜੀਆਂ ਨੂੰ ਵਾਹਿਗੁਰੂ ਦੇ ਨਾਮ ਵਿੱਚ ਜੋੜ ਕੇ ਵਾਹਿਗੁਰੂ ਦੀ ਭਗਤੀ ਵਿੱਚ ਲਗਾ ਕੇ ਪ੍ਰਭੂ ਨਾਲ ਮਿਲਾਉਣਾ ਉਹਨਾਂ ਦਾ ਕੰਮ ਹੈ ਕਿਉਂਕਿ ਅਸੀਂ ਸਾਰੇ ਹੀ ਪਰਮਾਤਮਾ ਦੇ ਪੁੱਤਰ ਹਾਂ ਆਤਮ ਸ਼ਹਿਜ਼ਾਦੇ ਹਾਂ ਵਾਹਿਗੁਰੂ ਤੋਂ ਵਿਛੜ ਕੇ ਲੱਖ 84 ਜੌਨ ਦਾ ਗੇੜਾ ਕੱਟ ਕੇ ਫਿਰ ਮਾਨੁਖ ਦੇ ਵਿੱਚ ਆਏ ਹਾਂ ਇਹ ਮਾਨਸ ਦੇ ਰੂਪੀ ਦਰਵਾਜ਼ਾ ਪ੍ਰਭੂ ਪ੍ਰਾਪਤੀ ਵਾਸਤੇ ਖੁੱਲ੍ਹਾ ਹੈ ਉਸਦੇ ਮਿਲਣ ਵਾਸਤੇ ਉਸਦੇ ਭਜਨ ਦੀ ਲੋੜ ਹੈ ਇਸ ਕਰਕੇ ਸਤਿਪੁਰਸ਼ ਵਾਹਿਗੁਰੂ ਦੇ ਨਾਮ ਦੁਆਰਾ ਜੀਵਾਂ ਨੂੰ ਵਾਹਿਗੁਰੂ ਦੇ ਨਾਲ ਮਿਲਾਉਂਦੇ ਹਨ ਤਮਾਮ ਦੁੱਖਾਂ ਤੋਂ ਬਰੀ ਕਰਦੇ ਹਨ ਜਨਮ ਮਨ ਦੋਹਾਂ ਮੈਂ ਨਾਹੀ ਜਨ ਪਰਉਪਕਾਰੀ ਆਏ ਜੀਏ ਦਾਨ ਦੇ ਭਗਤੀ ਲੈਣ ਹਰਸ਼ਿਓ ਲੈਣ ਮਿਲਾਏ ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇਤੀ ਰਾਤੇ ਉਹਨਾਂ ਦਾ ਹੁਕਮ ਸੱਚਾ ਹੈ ਇੱਕ ਕੋਈ ਰਾਜਾ ਜਿਸਨੂੰ ਚੰਗੇ ਚੰਗੀਆਂ ਸੇਜਾਂ 'ਤੇ ਸੌਣ ਦਾ ਸ਼ੌਕ ਸੀ ਮਾਲਣ ਨੇ ਰੋਜ਼ ਉਸਦੀ ਸੇਜਾਂ ਦੇ ਉੱਪਰ ਚੰਗੇ ਚੰਗੇ ਫੁੱਲ ਵਿਛਾਉਣੇ ਰਾਜਾ ਨੇ ਉਸ 'ਤੇ ਸੌਣਾ ਇੱਕ ਦਿਨ ਮਾਲਣ ਨੇ ਰਾਜਾ ਦੀ ਸੇਜ ਨੂੰ ਅੱਛੀ ਤਰ੍ਹਾਂ ਸ਼ਿੰਗਾਰਿਆ ਬਹੁਤ ਸਾਰੇ ਫੁੱਲ ਵਗੈਰਾ ਵਿਛਾਏ ਚਿੱਤ ਵਿੱਚ ਖਿਆਲ ਆਇਆ ਮਾਲਣ ਦੇ ਇਹ ਜੀ ਸੇਜਾ ਦੇ ਉੱਪਰ ਪਤਾ ਨਹੀਂ ਰਾਜ ਨੂੰ ਕਹੀ ਚੰਗੀ ਨੀਂਦ ਆਉਂਦੀ ਹੋਵੇਗੀ ਇਹ ਜਾਣ ਕੇ ਮਾਲਣ ਕਹਿਣ ਲੱਗੀ ਮੈਂ ਵੀ ਥੋੜ੍ਹਾ ਜਿਹਾ ਇਸ 'ਤੇ ਸੌਂ ਕੇ ਦੇਖ ਲਓ ਰਾਜਾ ਦੀ ਸੇਜਾ ਦੇ ਉੱਪਰ ਲੇਟ ਗਈ ਥੱਕੀ ਸੀ ਵਿਚਾਰੀ ਉਸਨੂੰ ਨੀਂਦ ਆ ਗਈ ਉੱਧਰ ਰਾਜਾ ਆ ਜਾਂਦਾ ਹੈ ਇੱਕ ਅਦਾ ਅਜੇ ਗੁਲਾਮ ਨੂੰ ਆਪਣੇ ਸੇਜਾ ਉੱਪਰ ਪਿਆ ਦੇਖ ਕੇ ਬੜਾ ਗੁੱਸਾ ਆਇਆ ਹੱਥ ਵਿੱਚ ਵੈਦ ਸੀ ਦੋ ਚਾਰ ਮਾਰੀ ਉਸਨੂੰ ਜਾਗ ਆ ਗਈ ਮਾਲਣ ਹੱਸਦੀ ਵੀ ਹੈ ਰੋਂਦੀ ਵੀ ਹੈ ਰਾਜਾ ਕਹਿਣਾ ਮਾਲਣ ਨਾਲੇ ਹੱਸਦੀ ਹੈ ਨਾਲੇ ਰੋਂਦੀ ਹੈ ਦੋ ਗੱਲਾਂ ਕਰਦੀ ਇਹ ਗੱਲ ਕੀ ਉਹ ਚੁੱਪ ਹੈ ਕਹਿਣਾ ਮੇਰੀ ਗੱਲ ਦਾ ਜਵਾਬ ਦੇ ਹੱਸਦੀ ਹੈ ਨਾਲੇ ਰੋਂਦੀ ਹੈ ਰੋਣ ਦੀ ਬਾਬਤ ਮੈਂ ਜਾਣਦਾ ਤੇਰੇ ਬੈਤਾਂ ਪਈਆਂ ਜਿਸ ਨੂੰ ਸੱਟ ਵੱਜਦੀ ਹੈ ਦੁੱਖ ਹੁੰਦਾ ਰੋਂਦਾ ਹੁੰਦਾ ਹੱਸਦੀ ਕਿਉਂ ਹੈ ਉਹ ਫਿਰ ਚੁੱਪ ਰਹੀ ਰਾਜਾ ਕਹਿੰਦਾ ਤੀਸਰਾ ਬਚਨ ਹੈ ਠੀਕ ਠੀਕ ਦੱਸ ਅੱਗੋਂ ਮਾਲ ਨਾਲ ਹੱਥ ਜੁੜ ਕੇ ਸਰਕਾਰ ਮੇਰੀ ਬੜੀ ਭਾਰੀ ਗਲਤੀ ਹੈ ਮੇਰਾ ਆਪਦੀ ਸੇਜਾ ਦੇ ਉੱਪਰ ਲੇਟਣਾ ਬੜਾ ਭਾਰਾ ਉਗਰਾਂ ਹੈ ਮੇਰਾ ਹੱਕ ਨਹੀਂ ਸੀ ਪਰ ਮੇਰੇ ਚਿੱਤ ਵਿੱਚ ਖਿਆਲ ਆ ਗਿਆ ਵੀ ਇਹ ਜੀ ਸੇਜਾ 'ਤੇ ਰਾਜਾ ਰੋਜ਼ ਸੌਂਦਾ ਹੈ ਪਤਾ ਨਹੀਂ ਕਈ ਚੰਗੀ ਨੀਂਦ ਆਉਂਦੀ ਹੋਵੇਗੀ ਮੈਂ ਵੀ ਥੋੜ੍ਹਾ ਜਿਹਾ ਸੌਂ ਕੇ ਦੇਖ ਲਾਂ ਇਹ ਖਿਆਲ ਆਇਆ ਇਸ ਕਰਕੇ ਮੈਂ ਲੇਟ ਗਈ ਪਰ ਮੈਨੂੰ ਨੀਂਦ ਆ ਗਈ ਆਪਨੇ ਮੇਰੇ ਦੋ ਚਾਰ ਬੈਤਾਂ ਲਗਾਈਆਂ ਬੈਤਾਂ ਲੱਗਣ ਕਰਕੇ ਸੱਟ ਲੱਗੀ ਸੱਟ ਲੱਗਣ ਕਰਕੇ ਦੁੱਖ ਹੁੰਦਾ ਹੀ ਹੈ ਇਨਸਾਨ ਰੋਂਦਾ ਹੈ ਇਉਂ ਤਾਂ ਮੈਂ ਰੋਂਦੀ ਹਾਂ ਫਿਰ ਕਹਿੰਦਾ ਹੱਸਦੀ ਕਿਉਂ ਹੈ ਹੱਸਦੀ ਤਾਂ ਮੈਂ ਤਾਂ ਹਾਂ ਕਹਿਣ ਲੱਗੀ ਰਾਜਨ ਪਤਾ ਨਵੀਂ ਦੋ ਚਾਰ ਦਸ ਮਿੰਟ ਇਸੇ ਜਾ 'ਤੇ ਸੁੱਤੀ ਹੋਵਾਂਗੀ ਮੇਰੇ ਕਿੰਨੀਆਂ ਬੈਤਾਂ ਪਈਆਂ ਤੂੰ ਰੋਜ਼ ਸੌਂਦਾ ਇਸੇ ਜਾ 'ਤੇ ਪਤਾ ਨਹੀਂ ਜਮਦੂਤ ਤੇਰੇ ਕਿੰਨੇ ਕੁ ਗੁਰਜਾ ਮਾਰਨਗੇ ਇਹ ਸੁਣ ਕੇ ਰਾਜਾ ਦੇ ਅੰਦਰ ਉਸਦਾ ਬੜਾ ਅਸਰ ਹੋਇਆ ਇਹ ਬਚਨ ਉਸਨੂੰ ਕਾਟ ਕਰ ਗਿਆ ਰਾਜਾ ਨੂੰ ਵੈਰਾਗ ਲੱਗ ਗਿਆ। ਸੋ ਘਰ ਬਾਰ ਛੱਡ ਕੇ ਰਾਜ ਪਾ ਕੇ ਆਪਣੇ ਪੁੱਤਰ ਨੂੰ ਦੇ ਕੇ ਆ ਫਕੀਰ ਸਾਧੂ ਹੋ ਜਾਂਦਾ। ਇਕਾਂਤ ਬੈਠ ਕੇ ਇੱਕ ਦਰਿਆ ਦੇ ਕਿਨਾਰੇ ਛੱਪਰੀ ਬਣਾ ਕੇ ਵਾਹਿਗੁਰੂ ਦੀ ਬੰਦਗੀ ਕੀਤੀ, ਐਸੀ ਭਗਤੀ ਕੀਤੀ। ਪ੍ਰਭੂ ਵਾਹਿਗੁਰੂ ਆਨੰਦ ਦਾ ਸਾਗਰ ਹੈ, ਆਨੰਦ ਦਾ ਸਮੁੰਦਰ ਹੈ, ਉਸਦੇ ਵਿੱਚ ਹੀ ਲੀਨ ਹੋ ਗਿਆ। ਉਸ ਆਨੰਦ ਵਿੱਚ ਅੱਠੇ ਪਹਿਰ ਮਹਿਵ ਰਹਿੰਦਾ ਹੈ। ਸੋ ਇੱਕ ਦਫ਼ਾ ਉਸਦੇ ਪੁੱਤਰ ਦੇ ਚਿੱਤ ਵਿੱਚ ਖਿਆਲ ਆਇਆ ਵੀ ਮੈਂ ਰਾਜਾ ਹਾਂ, ਇਤਨਾ ਵੱਡਾ ਰਾਜ ਭਾਗ ਮੇਰੇ ਅਧੀਨ ਹੈ, ਪਰ ਮੇਰੇ ਪਿਤਾ ਜੀ ਫਕੀਰ ਸਾਧੂ ਹੋ ਗਏ, ਫੂਸ ਦੀ ਛੱਪਰੀ ਚੜ੍ਹਦੇ ਹੈ ਦਰਿਆ ਦੇ ਕਿਨਾਰੇ, ਪਤਾ ਨਹੀਂ ਕਿੰਨੇ ਕੁ ਦੁਖੀ ਹੋਣਗੇ। ਜੇ ਉਹਨਾਂ ਨੂੰ ਘਰ ਲੈ ਆਵਾਂ, ਘਰ ਲਿਆ ਕੇ ਅੱਛੇ ਮਹਿਲ ਵਿੱਚ ਉਹਨਾਂ ਦੀ ਰਿਹਾਇਸ਼ ਹੋਵੇ, ਸੇਵਾ ਕਰੀਏ, ਉਹਨਾਂ ਦੀ ਭਜਨ ਹੀ ਕਰਨਾ ਹੈ। ਭਾਵੇਂ ਛੱਪਰੀ ਜੋ ਹੈ ਭਜਨ, ਭਾਵੇਂ ਅਸੀਸ ਮਹਿਲ ਵਿੱਚ ਹੋ ਗਿਆ, ਭਜਨ ਤਾਂ ਹਰ ਇੱਕ ਤਾਂ ਹੋ ਸਕਦਾ ਹੈ। ਲਿਆ ਕੇ ਉਹਨਾਂ ਦੀ ਸੇਵਾ ਕਰੀਏ ਤੇ ਸਾਨੂੰ ਕੁਛ ਫਾਇਦਾ ਹੋਏਗਾ। ਇਉਂ ਉਹ ਰਾਜਾ ਯਾਨੀ ਉਸ ਫਕੀਰ ਸਾਧੂ ਦਾ ਰਾਜਾ ਜੋ ਹੋ ਗਿਆ ਸੀ, ਉਸਦਾ ਪੁੱਤਰ ਬਹੁਤ ਸਾਰੀ ਸੈਨਾ ਅਤੇ ਹਲਕਾਰਾਂ ਦੇ ਸਮੇਤ ਉੱਥੇ ਪਹੁੰਚਾ, ਜਿੱਥੇ ਦਰਿਆ ਦੇ ਕਿਨਾਰੇ ਛੱਪਰੀ ਵਿੱਚ ਉਹ ਰਾਜਾ ਯਾਨੀ ਸਾਧੂ ਬੈਠਾ ਆਪਣੀ ਗੋਦੜੀ ਨੂੰ ਟਾਂਕੇ ਲਗਾ ਰਿਹਾ ਹੈ। ਉੱਥੇ ਪਹੁੰਚ ਕੇ ਨਮਸਕਾਰ ਕੀਤੀ, ਹੱਥ ਜੋੜ ਕੇ ਬੈਠ ਗਿਆ। ਕਹਿਣ ਲੱਗਾ, ਪਿਤਾ ਜੀ ਘਰ ਚੱਲੋ, ਆਪਦੇ ਰਿਹਾਇਸ਼ ਵਾਸਤੇ ਅਲੱਗ ਮਹਿਲ, ਉਹਦੇ ਵਿੱਚ ਆਪ ਰਿਹਾਇਸ਼ ਰੱਖਣਾ, ਅਸੀਂ ਸੇਵਾ ਕਰਿਆ ਕਰਾਂਗੇ। ਇਤਨਾ ਵੱਡਾ ਰਾਜ ਭਾਗ ਤੁਹਾਡਾ ਹੀ ਹੈ, ਮੈਂ ਤੁਹਾਡਾ ਸੇਵਾਦਾਰ ਬਣ ਕੇ ਸੇਵਾ ਹੀ ਕਰਨੀ, ਭਜਨ ਕਰਨਾ ਤੁਸੀਂ ਇੱਥੇ ਕਰੀਏ ਉੱਥੇ ਕਰੀਏ, ਅਸੀਂ ਰਾਜ ਭਾਗ ਦੇ ਵਿਹਾਰਾਂ ਵਿੱਚ ਤੁਹਾਨੂੰ ਕੋਈ ਸੱਤਿਆ ਨਹੀਂ ਮੰਗਾਂਗੇ, ਤੁਹਾਡੀ ਕੋਈ ਦਖਲ ਨਹੀਂ ਤੁਹਾਡਾ ਉਹਦੇ ਵਿੱਚ ਮੰਨਾਂਗੇ, ਯਾਨੀ ਕਿਸੇ ਕਿਸਮ ਦੀ ਤੁਹਾਤੋਂ ਰਾਏ ਨਹੀਂ ਦੇਵਾਂਗੇ। ਇਹੀ ਦੁੱਖ ਰੂਪ ਹੋਇਆ ਕਰਦੀ ਹੈ, ਤਾਂ ਤੁਹਾਨੂੰ ਇਸ ਦੀ ਬਾਬਤ ਕੋਈ ਗੱਲ ਨਹੀਂ ਕਰਾਂਗੇ। ਦੁਖੀ ਰਹੀਏ, ਸੁਖੀ ਰਹੀਏ, ਤੁਸੀਂ ਭਜਨ ਕਰੀ ਜਾਣਾ, ਅਸੀਂ ਸੇਵਾ ਕਰਕੇ ਕੁਛ ਆਪਣਾ ਲਾਭ ਉਠਾਵਾਂਗੇ। ਇਹ ਵਚਨ ਸੁਣ ਕੇ ਰਾਜਾ ਕਹਿਣਾ, ਬੇਟਾ ਜਾਓ, ਬੜੀ ਦੇਰ ਤੱਕ ਮੈਂ ਰਾਜ ਕੀਤਾ ਹੈ, ਜੇ ਸੱਚਮੁੱਚ ਹੀ ਰਾਜ ਦੇ ਵਿੱਚ ਸੁੱਖ ਹੁੰਦਾ ਮੈਂ ਕਿਉਂ ਛੱਡ ਕੇ ਗੋਸ਼ਕ ਨੂੰ ਅਖਤਿਆਰ ਕਰਦਾ, ਜਾਂ ਤੂੰ ਲੱਭ ਲੈ ਤੇ ਤੋਂ ਸੁੱਖ ਜਿਹੜਾ ਲੱਭਿਆ ਜਾਂਦਾ ਉੱਥੇ। ਲੇਕਿਨ ਉਹ ਵਾਰ ਵਾਰ ਕਹੀਆਂ, ਪਿਤਾ ਜੀ ਜ਼ਰੂਰ ਚੱਲੋ, ਭਜਨ ਹੀ ਕਰਨਾ ਹੈ, ਇਹ ਛੱਪਰੀ 'ਚ ਬੈਠੇ ਕਰੀਏ, ਸ਼ੀਸ਼ ਮਹਿਲ 'ਚ ਬੈਠੇ ਕਰੀਏ, ਭਜਨ ਦਾ ਤਾਲਕ ਤਾਂ ਖਿਆਲ ਨਾਲ ਹੈ, ਮਨ ਨਾਲ ਹੈ, ਆਪ ਉੱਥੇ ਚਲੋ, ਅਸੀਂ ਤੁਹਾਡੀ ਸੇਵਾ ਕਰਾਂਗੇ। ਉਹ ਕਹਿਣੋਂ ਨਹੀਂ ਹਟਦਾ, ਅਖੀਰ ਉਸਨੇ ਸੋਚਿਆ ਵੀ ਹੈ ਉਹਨੇ ਇਸ ਨੇ ਹਟਣਾ। ਕਹਿਣ ਲੱਗਾ, ਕਿਉਂਕਿ ਉਹ ਸੂਈ ਨਾਲ ਟਾਂਕੇ ਲਗਾ ਰਹੇ ਸੀ ਕੁਛ ਆਪਣੀ ਗੋਦੜੀ ਨੂੰ, ਉਹ ਸੂਈ ਉਸਨੇ ਦਰਿਆ ਦੇ ਕਿਨਾਰੇ ਬੈਠੇ ਸੀ ਦਰਿਆ ਵਿੱਚ ਸੁੱਟ ਦਿੱਤੀ। ਸੂਈ ਲੋਹੇ ਦੀ ਹੁੰਦੀ ਹੈ, ਭਾਵੇਂ ਥੋੜ੍ਹਾ ਹੈ ਲੋਹਾ, ਭਾਵੇਂ ਬਹੁਤ ਹੈ, ਅਵਸ਼ ਪਾਣੀ ਵਿੱਚ ਡੁੱਬ ਜਾਇਆ ਕਰਦਾ ਹੈ। ਖੈਰ ਉਹ ਸੂਈ ਪਾਣੀ ਵਿੱਚ ਜਾ ਡੁੱਬੀ ਹੋਣੀ, ਦਰਿਆ ਬਹੁਤ ਗਹਿਰਾ ਅਤੇ ਲੰਮਾ ਚੌੜਾ ਸੀ। ਸੋ ਕਹਿਣ ਲੱਗਾ, ਬਈ ਜੇਕਰ ਮੈਨੂੰ ਲਿਜਾਣਾ ਹੈ ਮੇਰੀ ਸੂਈ ਕੱਢ ਦੇ। ਇਹ ਸੁਣ ਕੇ ਉਸਦਾ ਪੁੱਤਰ ਰਾਜਾ ਕਹਿਣ ਲੱਗਾ, ਪਿਤਾ ਜੀ ਸੂਈ ਇੱਕ ਪੈਸੇ ਦੀਆਂ 10 ਸੂਈਆਂ ਆ ਜਾਂਦੀਆਂ, ਇਹਦਾ ਤੁਸੀਂ ਕੀ ਖਿਆਲ ਕਰਦੇ ਹੋ, ਹਜ਼ਾਰਾਂ ਮਰਬਾ ਮਿਲਦਾ, ਤੁਹਾਡਾ ਹੀ ਰਾਜ ਭਾਗ ਹੈ, ਸੋ ਚਲੋ ਅਸੀਂ ਤੁਹਾਡੀ ਸੇਵਾ ਕਰਾਂਗੇ। ਕਹਿਣਗਾ, ਨਹੀਂ, ਜੇ ਮੈਨੂੰ ਲਿਜਾਣਾ ਹੈ ਤਾਂ ਮੇਰੀ ਸੂਈ ਕੱਢ ਦੇ। ਸੋ ਅਖੀਰ ਉਸਨੇ ਆਪਣੇ ਫੌਜੀ ਮੁਲਾਜ਼ਮਾਂ ਨੂੰ ਕਿਹਾ, ਸੂਈ ਕੱਢੋ, ਭਲਾ ਐਡੇ ਗਹਿਰੇ ਪਾਣੀ ਦੀ ਛੋਟੀ ਜਿਹੀ ਚੀਜ਼ ਕਿਵੇਂ ਲੱਭ ਜਾਵੇ, ਬੜੀਆਂ ਚੁੱਭੀਆਂ ਲਗਾਈਆਂ ਕਿੱਥੋਂ ਲੱਭਣੀ ਸੀ। ਖੈਰ ਹੋਰ ਵੱਡੇ ਹਲਕਾਰਾਂ ਨੂੰ ਕਿਹਾ, ਅਖੀਰ ਉਸਨੇ ਆਪ ਵੀ ਚੁੱਭੀਆਂ ਲਗਾਈਆਂ ਰਾਜਾ ਨੇ, ਪਰ ਐਡੀ ਛੋਟੀ ਜਿਹੀ ਚੀਜ਼ ਐਡੇ ਵੱਡੇ ਗਹਿਰੇ ਪਾਣੀ 'ਚ ਕਿੱਥੇ ਲੱਭ ਸਕਦੀ ਹੈ, ਹੈ ਨਾ ਹੀ ਲੱਭੀ। ਅਖੀਰ ਕਹਿਣਾ, ਪਿਤਾ ਜੀ ਸੂਈ ਦਾ ਤੁਸੀਂ ਕੀ ਖਿਆਲ ਕਰਦੇ ਹੋ, ਇਹ ਇੱਕ ਪੈਸੇ ਦਿਨ 10 ਆ ਜਣੇ ਚੀਜ਼ ਹੈ ਕੋਈ, ਹਜ਼ਾਰਾਂ ਮਰਬਾ ਮਿਲਦਾ, ਰਾਜ ਭਾਗ ਤੁਹਾਡਾ ਹੀ ਹੈ ਨਾ, ਅਸੀਂ ਤੁਹਾਡੇ ਸੇਵਕ ਹਾਂ, ਸੇਵਾ ਕਰਾਂਗੇ। ਕਹਿਣਗੇ, ਨਹੀਂ ਬਈ, ਮੇਰੀ ਸੂਈ ਨਹੀਂ, ਜਿੰਨੀ ਦੇਰ ਤੱਕ ਕੱਢਦਾ ਮੈਂ ਨਹੀਂ ਜਾਵਾਂ, ਸੂਈ ਕੱਢਦਾ ਮੈਂ ਚਲਾ ਜਾਊਂਗਾ। ਕਹਿਣ, ਸੂਈ ਕਿਵੇਂ ਨਿਕਲੋ ਇੰਨੇ ਗਹਿਰੇ ਪਾਣੀ ਵਿੱਚੋਂ, ਅਸੀਂ ਸਾਰਾ ਜ਼ੋਰ ਲਗਾਇਆ, ਛੋਟੀ ਜਿਹੀ ਚੀਜ਼ ਹੈ, ਇੰਨੇ ਗਹਿਰੇ ਪਾਣੀ ਵਿੱਚੋਂ ਸੂਈ ਕਿਵੇਂ ਨਿਕਲ ਸਕਦੀ ਹੈ। ਉਹ ਸਾਧੂ, ਉਸ ਰਾਜਾ ਦਾ ਪਿਤਾ ਕਹਿਣਾ, ਨਹੀਂ ਨਿਕਲ ਸਕਦੀ, ਵਗੈਰਿਆਂ ਦੇ ਉੱਪਰ ਵੀ ਸਾਡਾ ਹੁਕਮ ਚੱਲਦਾ ਹੈ, ਸੱਚਾ ਅਮਰ ਸੱਚੀ ਪਾਤਸ਼ਾਹੀ, ਸੱਚੇ ਛੇਤੀ ਰਾਤੇ ਸੱਚਾ ਸੁਖ ਆਤਮ ਸੁਖ, ਸੱਚੀ ਵਡਿਆਈ ਜਿਸਕੇ ਸੇਤਨ ਜਾਤੇ, ਪੱਖਾ ਫੇਰੀ ਪਾਣੀ ਢੋਵਾਂ, ਹਰਜਨ ਕੇ ਪੀਸਣ ਪੀਸ ਕਮਾਵਾਂ, ਨਾਨਕੀ ਪ੍ਰਪਾਸ ਬਰੰਤੀ ਤੇਰੇ ਜਨ ਦੇਖਣ ਪਾਵਾਂ। ਗੁਰੂ ਅਰਜਨ ਦੇਵ ਮਹਾਰਾਜ ਨੇ ਇੱਥੇ ਵਾਹਿਗੁਰੂ ਦੇ ਪਿਆਰੇ ਨੂੰ ਸ਼ਾਹੂਕਾਰ ਕਸਮ ਕੀਤਾ ਹੈ।
ਵਾਹਿਗੁਰੂ ਸਾਗ ਚੜੇ ਹਰ
Thank you. ਲੱਗਾ
ਉਹ ਗਰੀਬ ਆਦਮੀ ਸੀ, ਕਾਫ ਹੋ ਕੇ ਗੁਜ਼ਾਰਾ ਕਰਦਾ ਸੀ। ਪੰਜ ਮਸੂਰੀ ਪੈਸੇ ਉਸਨੇ ਲਏ। ਉਸ ਸਮੇਂ ਵਿੱਚ ਇਹੋ ਜਿਹੀ ਕਰੰਸੀ ਉੱਧਰ ਹੁੰਦੀ ਸੀ ਵੀ ਗੁਰੂ ਜੀ ਦੇ ਚਰਣਾਂ ਵਿੱਚ ਭੇਟ ਰੱਖ ਕੇ ਅਰਜ਼ ਕਰਾਂਗੇ, ਸੱਚੇ ਪਾਤਸ਼ਾਹ ਜਨਮ ਆਉਣ ਦਾ ਤਰਾਸ ਨਿਵਾਰੀਏ, ਜਨਮ ਆਉਣ ਦਾ ਦੁੱਖ ਕੱਟ ਦਿਓ। ਆਇਆ ਜਹਾਂਗੀਰ ਬਾਦਸ਼ਾਹ ਦੇ ਤੰਬੂ ਦੇ ਅੱਗੇ, ਉਹਦੇ ਸੰਤਰੀ ਆ ਕੇ ਕਹਿਣ ਲੱਗੇ ਮੈਂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਹਨ। ਇਹ ਸੁਣ ਕੇ ਉਹ ਸੰਤਰੀ ਕਹਿਣ ਲੱਗਾ ਬਾਦਸ਼ਾਹ ਸਲਾਮ ਦੇ ਦਰਸ਼ਨ ਨਹੀਂ ਹੋ ਸਕਦੇ। ਉਹ ਕਹਿਣਾ ਮੈਂ ਬੜੀ ਦੂਰੋਂ ਆਇਆ, ਸ਼ਰਧਾ ਨਾਲ ਆਇਆ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ। ਇਹ ਦੋਨਾਂ ਦਾ ਪਰਸਪਰ ਸੰਤਰੀ ਦਾ ਅਤੇ ਉਸਦਾ ਵਾਦ ਵਿਵਾਦ ਸੁਣ ਕੇ ਬਾਦਸ਼ਾਹ ਨੇ ਅੰਦਰ ਨੂੰ ਤੰਬੂ ਚੋਂ ਕਿਹਾ ਜੋ ਆਉਂਦਾ ਭੇਜ ਦੇ ਇਸਨੂੰ। ਆ ਗਿਆ ਜਾ ਕੇ ਉਸਨੇ ਅਸ਼ਟਾਂਗ ਦੰਡਵਤ ਕੀਤੀ, ਕਿਉਂਕਿ ਦਰਸ਼ਨ ਕੀਤੇ ਨਹੀਂ ਸੀ ਅਜੇ ਤੱਕ। ਗਲ 'ਚ ਪਲਾ ਪਾ ਕੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਜਨਮ ਆਉਣ ਦਾ ਦੁੱਖ ਕੱਟ ਦਿਓ, ਇਹ ਬੜਾ ਭਾਰਾ ਦੁੱਖ ਹੈ। ਇਹ ਸੁਣ ਕੇ ਜਹਾਂਗੀਰ ਹੈਰਾਨ ਹੋ ਗਿਆ, ਕਹਿਣ ਲੱਗਾ ਤੈਨੂੰ ਕੋਈ ਧਨ ਦੀ ਲੋੜ ਹੈ? ਉਹ ਕਹਿੰਦਾ ਨਹੀਂ। ਕਿਸੇ ਪਿੰਡ ਦੀ ਲੋੜ ਹੈ? ਨਹੀਂ। ਕੋਈ ਦੁਸ਼ਮਣ ਤੰਗ ਕਰਦਾ? ਨਹੀਂ। ਹੋਰ ਕੋਈ ਵੱਡੇ ਅਹੁਦੇ ਦੀ ਲੋੜ ਹੈ? ਨਹੀਂ। ਕੀ ਚਾਹੁੰਦਾ? ਕਹਿੰਦਾ ਜਨਮ ਆਉਣ ਕੱਟ ਦਿਓ। ਇਹ ਸੁਣ ਕੇ ਜਹਾਂਗੀਰ ਹੈਰਾਨ। ਜਹਾਂਗੀਰ ਬਾਦਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਨੂੰ ਕਈ ਦਫ਼ਾ ਇਹ ਸਵਾਲ ਕਰਨ ਦਾ, ਤੁਹਾਨੂੰ ਦੁਨੀਆ ਸੱਚਾ ਪਾਤਸ਼ਾਹ ਕਹਿੰਦੀ ਹੈ, ਮੈਨੂੰ ਸਿਰਫ ਬਾਦਸ਼ਾਹ ਕਹਿੰਦੇ ਹਨ, ਹਾਲਾਂਕਿ ਤੁਹਾਡੇ ਪਾਸ ਕੋਈ ਮੁਲਕ ਨਹੀਂ, ਕੋਈ ਐਸਾ ਸਾਧਨ ਬਾਦਸ਼ਾਹ ਵਾਲਾ ਨਹੀਂ, ਤੁਹਾਨੂੰ ਸੱਚਾ ਪਾਤਸ਼ਾਹ ਲੋਕ ਕਿਉਂ ਕਹਿੰਦੇ? ਮੈਨੂੰ ਸਿਰਫ ਬਾਦਸ਼ਾਹ ਕਹਿ, ਇਸ ਗੱਲ ਵਿੱਚ ਕੀ ਭੇਦ ਹੈ? ਗੁਰੂ ਜੀ ਕਹਿੰਦੇ ਕੋਈ ਵਕਤ ਆਏਗਾ ਬਾਦਸ਼ਾਹ, ਤੈਨੂੰ ਇਸਦਾ ਮਾਪੂਰ ਜਵਾਬ ਦਿੱਤਾ ਜਾਏਗਾ। ਸੋ ਖੈਰ, ਇਹ ਸੁਣ ਕੇ ਜਦੋਂ ਇੰਨੀ ਗੱਲ ਕਹੀ, ਜਹਾਂਗੀਰ ਕਹਿਣ ਲੱਗਾ ਬਈ ਉਹਨੇ ਸਮਝਿਆ ਕੋਈ ਸਿੱਖ ਹੈ, ਮੈਨੂੰ ਇਹ ਗੁਰੂ ਹਰਗੋਬਿੰਦ ਜਾਣ ਕੇ ਆ ਗਿਆ ਹੈ, ਇਹਨੂੰ ਪਤਾ ਨਹੀਂ ਜਿਹੜੀ ਚੀਜ਼ ਮੈਥੋਂ ਮੰਗਦਾ ਇਹ ਮੇਰੀ ਹੱਦ ਤੋਂ ਪਰੇ ਹੈ, ਕਿਉਂਕਿ ਜਨਮਨ ਦੇ ਚੱਕਰ 'ਤੇ ਮੈਂ ਖੁਦ ਫਿਰ ਰਿਹਾ, ਇਹਦਾ ਜਨਮਨ ਮੈਂ ਕਿਵੇਂ ਘੱਟ ਰਿਹਾ? ਕਹਿਣ ਲੱਗਾ ਉਹ ਦੂਜੇ ਤੰਬੂ ਵਿੱਚ ਜਾ। ਸੋ ਉਸਨੇ ਕਿਹਾ ਇਹ ਗੁਰੂ ਹਰਗੋਬਿੰਦ ਮਹਾਰਾਜ ਨੇ, ਕਿਉਂ ਦਰਸ਼ਨ ਉਸਨੇ ਕੀਤਾ ਨਹੀਂ ਸੀ, ਅਸੀਂ ਪੰਜ ਪੈਸੇ ਆਪਣੇ ਉਸਨੇ ਉਠਾ ਲਏ ਉੱਥੋਂ। ਆ ਕੇ ਗੁਰੂ ਹਰਗੋਬਿੰਦ ਮਹਾਰਾਜ ਤੰਬੂ ਅੱਗੇ ਅਤੇ ਸਿੱਖ ਪਹਿਰਾ ਦੇ ਰਿਹਾ ਸੀ, ਕਹਿਣ ਲੱਗਾ ਮੈਂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ। ਉਸਨੇ ਅਰਜ਼ ਕੀਤੀ, ਗਰੀਬ ਨਵਾਜ਼, ਇੱਕ ਕੋਈ ਗਰੀਬ ਸਿੱਖ ਦਰਸ਼ਨ ਕਰਨਾ ਚਾਹੁੰਦਾ। ਗੁਰੂ ਹਰਗੋਬਿੰਦ ਮਹਾਰਾਜ ਨੇ ਆਗਿਆ ਦੇ ਦਿੱਤੀ। ਆਇਆ ਆ ਕੇ ਪੰਜ ਪੈਸੇ ਅੱਗੇ ਰੱਖੇ, ਲੰਮਾ ਪੈ ਕੇ ਅਸ਼ਟਾਂਗ ਦੰਡਵਤ ਕੀਤੀ, ਯਾਨੀ ਅੱਠੇ ਅੰਗ ਲਗਾ ਕੇ ਲੰਮਾ ਪੈ ਕੇ ਜਿਹੜੀ ਮਨ ਬਾਣੀ ਸਰੀਰ ਕਰਕੇ ਨਮਸਕਾਰ ਕਰਨੀ ਹੈ, ਇਸਨੂੰ ਅਸ਼ਟਾਂਗ ਦੰਡਵਤ ਕਹਿੰਦੇ ਹਨ। ਨਮਸਕਾਰ ਦੀਆਂ ਕਈ ਕਿਸਮਾਂ ਹਨ, ਲੇਕਿਨ ਸਭ ਤੋਂ ਅੱਛੀ ਅਤੇ ਜ਼ਿਆਦਾ ਨਮਸਕਾਰ ਦੰਡਵਤ ਹੈ। ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡਾ ਪੁੰਨ ਵੱਡਾ ਹੈ। ਸਹੀਓ ਉਸਨੇ ਅਸ਼ਟਾਂਗ ਦੰਡਵਤ ਕਰਕੇ ਗਲ ਵਿੱਚ ਪੱਲਾ ਪਾ ਕੇ ਖੜਾ ਹੋ ਗਿਆ। ਸੋ ਗੁਰੂ ਜੀ ਕਹਿਣ ਲੱਗੇ ਕੀ ਚਾਹੁੰਦਾ ਹੈ? ਉਸਨੇ ਇਹ ਕੁਛ ਅਰਜ਼ ਕੀਤੀ, ਸਤਿ ਸ਼੍ਰੀ ਅਕਾਲ। ਛੱਡ ਹੀ ਤੀਰਥ ਨਾਵਾਂ, ਇਹ ਸ਼ਬਦ ਮੇਰੇ ਪਾਉਣ ਵਾਸਤੇ ਬਹੁਤ ਜਨਮ ਨਾ ਆਵਾਂ। ਅਰਜ਼ ਕੀਤੀ ਗਰੀਬ ਨਵਾਜ਼, ਜਨਮ ਮਨ ਦਾ ਦੁੱਖ ਕੱਟ ਦੇ, ਜਨਮ ਮਨ ਕਾ ਤਾਸ ਨਿਵਰੀ ਹੈ। ਅੰਤਹ ਕਰਨ ਸ਼ੁੱਧ ਸੀ, ਮਨ ਸਾਫ਼ ਸੀ ਜਿਵੇਂ ਸਾਫ਼ ਕੱਪੜਾ ਹੋਵੇ। ਉਸਨੂੰ ਲੁਹਾਰੀ ਦੇ ਪਾਸ ਲੈ ਕੇ ਜਾਓ, ਸੋਹਣਾ ਰੰਗ ਚੜ੍ਹ ਜਾਂਦਾ। ਜੇਕਰ ਮੈਲਾ ਕੱਪੜਾ ਹੋਵੇ, ਲਾਰੀ ਕਹਿੰਦਾ ਇਸਦੀ ਮੈਲ ਕੱਟ, ਇਸਦੀ ਧੰਧਿਆਈ ਦੂਰ ਕਰ, ਆਪ ਕਰ ਰਿਹਾ ਧੋਬੀ ਤੋਂ ਦੂਰ ਕਰਵਾ, ਫਿਰ ਇਸਨੂੰ ਰੰਗ ਚੜ੍ਹੇਗਾ। ਇਸੇ ਤਰ੍ਹਾਂ ਜਿੰਨੀ ਦੇਰ ਤੱਕ ਮਨ ਦੇ ਵਿੱਚ ਮਲ ਬਖਸ਼ੇਪ ਦੋਸ਼ ਪਏ ਹੋਏ ਹਨ, ਇਸਨੂੰ ਬ੍ਰਹਮ ਗਿਆਨ ਦਾ ਰੰਗ ਨਹੀਂ ਚੜ੍ਹਦਾ। ਨਿਸ਼ਕਾਮ ਸੇਵਾ ਕਰਕੇ ਮਲ ਦੋਸ਼ ਦੀ ਨਿਵਿਰਤੀ ਹੈ। ਉਪਾਸਨਾ ਕਹੀਏ, ਕੀਰਤਨ, ਬਾਣੀ ਦਾ ਪਾਠ, ਸਿਮਰਨ ਕਰਕੇ ਮਨ ਇਕਾਗਰ ਹੁੰਦਾ ਹੈ। ਬਖਸ਼ੇਪ ਦੀ ਨਿਵਿਰਤੀ ਹੁੰਦੀ, ਬਖਸ਼ੇਪ ਨਾ ਚੰਚਲਤਾ ਆਈਦਾ ਹੈ। ਜਦੋਂ ਮਨ ਸ਼ੁੱਧ ਹੋ ਜਾਏ, ਬੁਰੇ ਫੁਰਨੇ ਨਾ ਉੱਠਣ, ਔਰ ਮਨ ਬਿਲਕੁਲ ਇਕਾਗਰ ਹੋ ਜਾਏ, ਫਿਰ ਇਹ ਗਿਆਨ ਦਾ ਪਾਤਰ, ਗਿਆਨ ਦਾ ਅਧਿਕਾਰੀ ਹੁੰਦਾ ਹੈ। ਜਿਸ ਨੂੰ ਪਾ ਕੇ ਜਨਮਣ ਦੀ ਨਿਵਿਰਤੀ ਜਿਉਂਦਾ ਮੁਕਤ ਹੁੰਦਾ, ਫਿਰ ਅੱਗੇ ਜਨਮ ਨਹੀਂ ਤਾਰਦਾ, ਸਦਾ ਵਾਸਤੇ ਬਹਿਰੂ ਚ ਹੀ ਰਹਿੰਦਾ ਹੈ। ਉਸਨੇ ਜਿਸ ਉਹਦੇ ਪ੍ਰਾਰਥਨਾ ਕੀਤੀ, ਗਰੀਬ ਨਵਾਜ਼, ਜਨਮਣ ਦਾ ਦੁੱਖ ਕੱਟੋ, ਆਪ ਜੀ ਨੇ ਸ਼ੁੱਧ ਪਾਤਰ ਦੇਖ ਕੇ ਕਿਰਪਾ ਦ੍ਰਿਸ਼ਟੀ ਕੀਤੀ। ਕਿਰਪਾ ਦ੍ਰਿਸ਼ਟੀ ਕਰਨ ਦੀ ਦੇਰ ਸੀ, ਕਿਰਪਾ ਪ੍ਰਾਪਤ ਅਵਲੋਕਨਕੀਨੋ ਦਾਸ ਕਾ ਦੂਖ ਦਿਦਾ। ਬਸ ਹਿਰਦੇ ਵਿੱਚ ਬ੍ਰਹਮ ਗਿਆਨ ਪ੍ਰਕਾਸ਼ ਕਰਿਆ, ਜਿਉਂਦਾ ਮੁਕਤ ਹੋ ਗਿਆ, ਇਹ ਜੀਵਨ ਮੁਕਤ ਅਵਸਥਾ ਪ੍ਰਾਪਤ ਕਰਕੇ ਚਲਾ ਗਿਆ। ਸ਼ਾਮ ਦਾ ਵਕਤ ਹੈ, ਜਹਾਂਗੀਰ ਬਾਦਸ਼ਾਹ ਗੁਰੂ ਜੀ ਨਾਲ ਟਹਿਲ ਲਿਆ। ਹਾਂ, ਸਵਾਲ ਕਰਦਾ ਹੁੰਦਾ ਸੀ, ਅੱਜ ਫਿਰ ਉਹ ਹੀ ਸਵਾਲ ਕੀਤਾ। ਕਹਿਣ ਲੱਗਾ, ਆਪ ਨੂੰ ਦੁਨੀਆ ਸੱਚਾ ਪਾਤਸ਼ਾਹ ਕਹਿੰਦੀ ਹੈ, ਮੈਨੂੰ ਸਿਰਫ ਬਾਦਸ਼ਾਹ ਕਹਿ, ਹਾਲਾਂਕਿ ਮੈਂ ਕਿਤਨੇ ਹਜ਼ਾਰਾਂ ਮਰਬਾ ਮੀਲ ਹਿੰਦੁਸਤਾਨ ਦਾ ਬਾਦਸ਼ਾਹ, ਇਹ ਗੱਲ ਕੀ ਹੈ, ਸੱਚਾ ਪਾਤਸ਼ਾਹ ਦੁਨੀਆ ਤੁਹਾਨੂੰ ਕਿਉਂ ਕਹਿੰਦੀ ਹੈ? ਗੁਰੂ ਜੀ ਕਹਿਣ ਲੱਗੇ, ਬਾਦਸ਼ਾਹ ਅੱਜ ਤੇਰੇ ਕੋਲ ਕੋਈ ਆਦਮੀ ਆਇਆ ਸੀ? ਕਹਿਣ ਲੱਗਾ, ਹਾਂ ਆਇਆ ਤਾਂ ਸੀ, ਗਰੀਬ ਜਿਹਾ ਆਦਮੀ, ਕੀ ਮੰਗਦਾ ਸੀ ਤੇਥੋਂ? ਕਹਿਣ ਉਹਦੀ ਮੰਗ ਤਾਂ ਅਜੀਬ ਜੀ ਸੀ, ਕੀ ਕਹਿੰਦੀ? ਮੈਨੂੰ ਨਜਾਤ ਬਖਸ਼ੋ, ਮੇਰਾ ਜਨਮਾਨ ਕੱਟ ਦਿਓ। ਫਿਰ ਕਹਿਣ, ਕੱਟ ਦੇਣਾ ਸੀ ਗੁਰੂ ਜੀ ਕਹਿੰਦੇ? ਸੱਚੇ ਪਾਤਸ਼ਾਹ ਮੈਂ ਆਪ ਪਤਾ ਨਹੀਂ ਕਿਹੜੇ ਰਾਸੀ 'ਚ ਫਿਰਨਾ, ਉਹਦਾ ਕਿਵੇਂ ਕੱਟਦੇ ਹਾਂ? ਫਿਰ ਤੁਹਾਡੇ ਪਾਸ ਭੇਜ ਦਿੱਤਾ ਸੀ, ਤੁਸੀਂ ਸਮਰੱਥ ਹੋ। ਕਹਿਣ ਲੱਗੇ, ਇਸੀ ਕਰਕੇ ਸਾਨੂੰ ਦੁਨੀਆ ਸੱਚਾ ਪਾਤਸ਼ਾਹ ਕਹਿੰਦੀ ਹੈ। ਤੂੰ ਸਿਰਫ ਦੁਨੀਆ ਦੇ ਕੁਛ ਪਦਾਰਥ ਦੇ ਸਕਦਾ ਆਪਣੇ, ਜਿਸ ਤੋਂ ਕੁਛ ਖੁਸ਼ ਹੋ ਜਾਵੇ। ਹਾਂ, ਗੁਰੂ ਆਪਣੇ ਸਿੱਖ ਨੂੰ ਦੋਨਾਂ ਜਹਾਨਾਂ ਦੇ ਪਦਾਰਥ ਦਿੰਦਾ ਹੈ, ਜੀਵਨ ਮੁਕਤੀ ਵੀ ਬਖਸ਼ਦਾ ਹੈ, ਬੁੱਧੇ ਮੁਕਤ ਵੀ ਬਖਸ਼ਦਾ ਹੈ। ਹਾਂ, ਉਹਦੇ ਹੱਥ ਦੋਨਾਂ ਜਹਾਨਾਂ ਦੀਆਂ ਸ਼ਕਤੀਆਂ, ਦੋਨਾਂ ਜਹਾਨਾਂ ਦੇ ਪਦਾਰਥ ਹਨ। ਇਸ ਕਰਕੇ ਸੱਚੀ ਪਾਤਸ਼ਾਹੀ ਜੋ ਹਰ ਇੱਕ ਦੇ ਅੰਦਰ ਵਸ ਰਹੀ ਹੈ, ਆਸਮਾਨੀ ਪਾਤਸ਼ਾਹੀ ਵੀ ਆਪਣੇ ਸਿੱਖਾਂ ਨੂੰ ਗੁਰੂ ਬਖਸ਼ਦਾ ਹੈ, ਇਸ ਕਰਕੇ ਸੱਚਾ ਪਾਤਸ਼ਾਹ ਕਹਿੰਦੇ ਹਨ। ਸੋਈਆਂ ਕਹਿੰਦੇ ਹਨ, ਹੋਰ ਪਾਤਸ਼ਾਹੀਆਂ ਕੁੜੀਆਂ ਨਾਮ ਰੱਤੇ ਪਾਤਸ਼ਾਹ, ਜਿਸ ਨੂੰ ਬਖਸ਼ੇ ਸਿਰ ਸਾਲਾ, ਨਾਨਕ ਪਾਤਸ਼ਾਹੀ ਪਾਤਸ਼ਾਹ। ਸੋਈਆਂ ਕਰਕੇ ਗੁਰੂ ਜੀ ਕਹਿਣ ਲੱਗੇ, ਮਰਦਾਨਿਆਂ, ਤੈਨੂੰ ਕਿੱਡੀ ਵੱਡੀ ਦਾਤ ਦਿੱਤੀ ਹੈ, ਜਿਸ ਨੂੰ ਸਿਰ ਸਲਾਗਾ ਦੀ ਪ੍ਰਾਪਤੀ ਹੋ ਜਾਵੇ, ਉਹ ਬਾਦਸ਼ਾਹਾਂ ਦਾ ਬਾਦਸ਼ਾਹ ਹੈ। ਤੈਨੂੰ ਨਿਰੰਕਾਰ ਨੇ ਸਿਰਫ ਸ਼ਲਾਘਾ ਕਰਨੀ ਬਖਸ਼ੀ ਹੈ, ਪਾਤਸ਼ਾਹਾਂ ਦਾ ਪਾਤਸ਼ਾਹ ਹੈ ਤੂੰ। ਇਉਂ ਕਰਕੇ ਸਾਧ ਸਿੰਘ ਕਿਉਂ ਇੱਕ ਥਾਂ ਗੁਰੂ ਜੀ ਦੇ ਪਾਸ ਸਵਾਲ ਕੀਤਾ, ਗਰੀਬ ਨਵਾਜ਼, ਜਿਹਨਾਂ ਨੇ ਵਿਸਰੇ ਨਾਮ ਸੇ ਕਨੇਹੇ ਆ, ਜਿਹਨਾਂ ਨੂੰ ਵਾਹਿਗੁਰੂ ਦਾ ਭਜਨ ਨਹੀਂ ਵਿਸਰਦਾ, ਉਹ ਕਿਹੋ ਜਿਹੇ ਹਨ? ਜਦੋਂ ਇਹ ਸਵਾਲ ਕੀਤਾ, ਅਗਲੀ ਪੰਕਤੀ ਵਿੱਚ ਗੁਰੂ ਜੀ ਉਸਦਾ ਜਵਾਬ ਇਉਂ ਦਿੰਦੇ ਹਨ। ਸਾਹੀ ਵਰਗੇ ਨੇ ਵਿਸਰੇ ਨਾਮ Thank you.
ਪ੍ਰੇਮ ਦੀ ਸੀ ਇਉਂ ਕਰਕੇ ਜੇ ਪ੍ਰੇਮ ਨਹੀਂ
ਤਾਂ ਭੈਣ ਨਾਲ ਭਗਤੀ ਹੋਇਆ ਕਰਦੀ ਹੈ, ਭਗਤੀ ਕਰਦੇ ਕਰਦੇ ਆਖਰੀ ਪ੍ਰੇਮ ਦੀ ਅਵਸਥਾ ਵਿੱਚ ਪਹੁੰਚ ਜਾਂਦਾ ਹੈ। ਇਹਦਾ ਗ੍ਰੰਥਾਂ ਦੇ ਚਿੱਤ ਵਿੱਚ ਨਰਕਾਂ ਦਾ, ਜਮਾਂ ਦਾ, ਚੁਰਾਸੀ ਦਾ ਭੈ ਪੈਦਾ ਹੋਇਆ, ਪਰ ਕੁਛ ਆਪਣੇ ਆਪ ਬਣ ਨਹੀਂ ਸੀ ਸਕਦਾ। ਉਸ ਸ਼ਹਿਰ ਤੋਂ ਬਾਹਰ ਇੱਕ ਮਹਾਤਮਾ ਰਹਿੰਦੇ ਹਨ ਜਿਹਨਾਂ ਵਿੱਚ ਇਹੋ ਜਿਹੇ ਗੁਣ ਘੱਟਦੇ ਹਨ ਜਿਹਨਾਂ ਦਾ ਪਿੱਛੇ ਜ਼ਿਕਰ ਕੀਤਾ ਹੈ। ਉਹਨਾਂ ਦੇ ਪਾਸ ਇੱਕ ਤੋਤਾ ਵੀ ਰੱਖਿਆ ਹੋਇਆ ਸੀ ਜੋ ਰਾਮ ਰਾਮ ਪੜ੍ਹਿਆ ਹੋਇਆ ਸੀ। ਸਰਦੀ ਦਾ ਮੌਸਮ ਆਉਣ ਕਰਕੇ ਕਈ ਦਿਨ ਦੀ ਝੜੀ ਲੱਗ ਜਾਂਦੀ ਸਾਡੇ ਦੇਸ਼ ਵਿੱਚ। ਜਦੋਂ ਸਰਦੀ ਦਾ ਮੌਸਮ ਦਾ ਝੜੀ ਲੱਗਦੀ, ਕਈ ਕਈ ਦਿਨ ਲਗਾਤਾਰ ਤੁਰੀ ਜਾਂਦੀ। ਸਰਦੀ ਦਾ ਮੌਸਮ ਆਉਣ ਕਰਕੇ ਕਈ ਦਿਨ ਦੀ ਝੜੀ ਲੱਗ ਗਈ ਅਤੇ ਉਹਨਾਂ ਦੀ ਕੁੱਟੀਆਂ ਚੋਣ ਲੱਗ ਪਈ, ਇਕੱਲੇ ਰਹਿੰਦੇ ਸਨ। ਸੋਚਿਆ ਝੜੀ ਪਤਾ ਨਹੀਂ ਕਦ ਹਟਣੀ ਹੈ, ਕੁਛ ਸਮਾਂ ਕਿਤੇ ਹੋਰ ਥਾਂ ਜਾ ਕੇ ਗੁਜ਼ਾਰ ਲਈਏ। ਹੋਰ ਕੋਈ ਵਸਤੂ ਉਹਨਾਂ ਨੇ ਉੱਥੋਂ ਨਹੀਂ ਉਠਾਈ, ਸਿਰਫ ਇੱਕ ਤੋਤੇ ਦਾ ਪਿੰਜਰਾ ਉੱਥੋਂ ਉਠਾ ਲਿਆ, ਕਿਉਂਕਿ ਤੋਤਾ ਰਾਮ ਰਾਮ ਪੜਿਆ ਹੋਇਆ ਸੀ। ਵਾਹਿਗੁਰੂ ਦੇ ਪਿਆਰਿਆਂ ਨੂੰ ਸਭ ਤੋਂ ਪਿਆਰੀ ਵਸਤੂ ਵਾਹਿਗੁਰੂ ਦਾ ਭਜਨ ਹੈ। ਉਹਨਾਂ ਨੂੰ ਵਾਹਿਗੁਰੂ ਦੇ ਭਜਨ ਤੋਂ ਬਿਨਾਂ ਹੋਰ ਕੋਈ ਚੀਜ਼ ਪਿਆਰੀ ਨਹੀਂ ਲੱਗਦੀ। ਕਦੇ ਕਹਿੰਦੇ ਉਹਦਾ ਜੀਵਨ ਵਾਹਿਗੁਰੂ ਦਾ ਭਜਨ ਹੈ।
ਜਿੰਦ ਬਚਦੀ ਨਹੀਂ ਗੁਰ ਸ਼ਬਦ ਬਿਨਾ, ਜਿੰਦ ਬਚਦੀ ਨਹੀਂ ਗੁਰ ਸ਼ਬਦ ਬਿਨਾ, ਜੀ।
ਵਿਕਾਰੀ ਵਸਤੂ ਵਾਹਿਗੁਰੂ ਕਿਹਾ ਉਸਦਾ ਨਾਮ ਹੈ। ਇੱਥੇ ਦੱਸਿਆ ਹੈ ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਬੂੰਦ ਵੀ ਹੋਣਾ ਚਾਤਰ ਕੋ ਕਿਉਂ ਕਰ ਤੁਰਤਾਵੈ, ਨਾਦ ਕਰਨ ਕੇ ਵੇਦਿਆ ਸਨਮ ਫੁੱਟ ਧਾਵੈ, ਸਮਰ ਲੋਭੀ ਕੁਸਮ ਵਾਸ ਕਾ ਮਿਲ ਆਪ ਬੰਧਾਵੈ, ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ ਅਗਾਵੈ। ਪਿੱਛੇ ਜਿਹੜੇ ਦਸਤਾਨ ਦਿੱਤੇ ਹਨ, ਮਿਸਾਲਾਂ ਦਿੱਤੀਆਂ ਹਨ, ਉਹਨਾਂ ਵਿੱਚ ਦੱਸਿਆ ਜਿਵੇਂ ਉਹਨਾਂ ਦਾ ਆਪਣੇ ਆਪਣੇ ਪਰਿਵਰਤਨ ਨਾਲ ਪਿਆਰ ਹੈ, ਇਸੇ ਤਰ੍ਹਾਂ ਵਾਹਿਗੁਰੂ ਦੇ ਪਿਆਰਿਆਂ ਦਾ ਵਾਹਿਗੁਰੂ ਉਸਦੇ ਨਾਮ ਨਾਲ ਪਿਆਰ ਹੈ, ਉਹਨਾਂ ਦਾ ਜੀਵਨ ਵਾਹਿਗੁਰੂ ਦੇ ਨਾਮ ਦਾ ਚਿੰਤਨ ਆਲ ਦ੍ਰਿਸ਼ਟੀ ਕਰਕੇ ਵਾਹਿਗੁਰੂ ਦਾ ਦਰਸ਼ਨ ਹੈ, ਇਹ ਉਹਨਾਂ ਦਾ ਜੀਵਨ ਹੈ। ਸੋ ਇਉਂ ਉਹਨਾਂ ਮਹਾਂਪੁਰਖਾਂ ਨੇ ਹੋਰ ਕੋਈ ਚੀਜ਼ ਉੱਥੋਂ ਨਹੀਂ ਉਠਾਈ, ਸਿਰਫ ਇੱਕ ਪਿੰਜਰਾ ਤੋਤੇ ਦਾ ਜੋ ਰਾਮ ਰਾਮ ਪੜਿਆ ਉਹ ਉਠਾ ਲਿਆ। ਸੋ ਉੱਥੋਂ ਚੱਲ ਪੈਂਦੇ ਹਨ, ਹੌਲੀ ਹੌਲੀ ਉੱਥੇ ਆ ਜਾਂਦੇ ਹਨ ਜਿੱਥੇ ਉਸ ਗਣਕਾ ਦਾ ਮਕਾਨ ਸੀ। ਜਦੋਂ ਵੱਡੇ ਭਾਗ ਜਾਗਦੇ ਹਨ ਫਿਰ ਹੀ ਮਹਾਂਪੁਰਖ ਦਾ ਮਿਲਾਪ ਹੁੰਦਾ, ਪੂਰਵ ਕਰਮ ਅੰਕੁਰ ਜਾਂ ਪ੍ਰਗਟੇ ਭੇਟੋ ਪੁਰਖ ਰਸ਼ਕ ਵੈਰਾ। ਆਇਓ ਉੱਥੇ ਪਹੁੰਚ ਕੇ ਮੀਂਹ ਦਾ ਬੜਾ ਜ਼ੋਰ ਦਾ ਛੜਾਕਾ ਆਇਆ, ਵਰਾਂਡਾ ਸੀ ਗਣਕਾ ਦੇ ਮਕਾਨ ਦਾ, ਉਹਦੇ ਹੇਠਾਂ ਜਾ ਖੜੇ ਹੋਏ। ਸੋ ਉਸਨੇ ਨਿਵਾਸ ਮਾਤਰ ਤੋਂ ਪਹਿਚਾਣ ਕੇ ਆਪਣੇ ਨੌਕਰ ਨੂੰ ਉੱਪਰੋਂ ਭੇਜਿਆ ਅਤੇ ਮਹਾਤਮਾ ਨੂੰ ਉੱਪਰ ਬੁਲਾ ਲਿਆ, ਸ਼ੁੱਧ ਬਿਸਤਰਾ ਵਿਛਾ ਕੇ ਬਿਠਾ ਕੇ ਆਪ ਚਰਨਾਂ ਵਿੱਚ ਬੈਠ ਕੇ ਆਪਣਾ ਦੁੱਖ ਜੋ ਉਹਦੇ ਚਿੱਤ ਵਿੱਚ ਸੀ, ਜੋ ਜਮਾਂ ਦਾ ਨਰਕਾਂ ਦਾ 84 ਦਾ ਭੈ ਪ੍ਰਤੀਤ ਹੋ ਰਿਹਾ ਸੀ, ਉਸਦੇ ਵਾਸਤੇ ਗੱਲ ਛੇੜੀ। ਬਾਬਾ ਜੀ ਮੈਂ ਜਾਣਦੀ ਹਾਂ ਮਨੁੱਖਾਂ ਦੇ ਇਹ ਜੀਵ ਨੂੰ ਵਹਿਗੁਰੂ ਦੀ ਭਗਤੀ ਵਾਸਤੇ ਮਿਲਿਆ, ਪਰ ਮੇਰੀ ਜ਼ਿੰਦਗੀ ਦਾ ਰਾਹ ਇਹੋ ਜਿਹੇ ਪਾਸੇ ਹੈ, ਪਤਾ ਨਹੀਂ ਕਿਹੋ ਜਿਹੇ ਹੋਰ ਨਰਕਾਂ ਵਿੱਚ ਬੜੀ ਦੇਰ ਤੱਕ ਮੈਨੂੰ ਫਿਰਨਾ ਪੈਣਾ, ਮੇਰੇ ਵਾਸਤੇ ਵੀ ਕੋਈ ਉਪਾਅ ਹੋਵੇ, ਮੈਂ ਨਰਕਾਂ ਤੋਂ ਬਚ ਜਾਵਾਂ, ਜਮਾਂ ਤੋਂ ਬਚ ਜਾਵਾਂ, 84 ਦਾ ਚੱਕਰ ਮੇਰਾ ਕੱਟਿਆ ਜਾਵੇ। ਇਹ ਸੁਣ ਕੇ ਮਹਾਤਮਾ ਨੇ ਸੋਚਿਆ ਵੀ ਇਹਦੇ ਚਿੱਤ ਵਿੱਚ ਜਿਗਿਆਸਾ ਪੈਦਾ ਹੋਈ, ਪ੍ਰਭੂ ਦੇ ਮਿਲਣ ਦਾ ਭਗਤੀ ਦਾ ਸ਼ੌਕ ਪੈਦਾ ਹੋਇਆ। ਸੋ ਪਰ ਅਸ਼ਚਰਜ ਗੱਲ ਹੈ, ਇਹੋ ਜਿਹੇ ਥਾਂ ਇਹਦਾ ਵਾਸਾ ਅਤੇ ਇਹਦੇ ਚਿੱਤ ਵਿੱਚ ਇਹੋ ਜਿਹੇ ਉੱਤਮ ਅਤੇ ਸ਼ੁੱਧ ਖਿਆਲ ਪ੍ਰਤੀਤ ਹੁੰਦਾ ਹੈ, ਪਿਛਲੇ ਜਨਮ ਦਾ ਕੋਈ ਭਗਤੀ ਦਾ ਬੀਜ ਪਿਆ ਇਹਦੇ ਹਿਰਦੇ ਰੂਪੀ ਜ਼ਮੀਨ ਵਿੱਚ ਉੱਗਣ ਦੀ ਕੋਸ਼ਿਸ਼ ਕਰਦਾ ਹੈ। ਸੋ ਇਹਨਾਂ ਲੱਛਣਾਂ ਦੁਆਰਾ ਮਹਾਂਪੁਰਖਾਂ ਨੇ ਪਰਖ ਲਿਆ। ਅਸੀਂ ਕਹਿਣ ਲੱਗੇ ਹਾਂ, ਦੁਨੀਆਂ ਦੇ ਵਿੱਚ ਕੋਈ ਇਹੋ ਜਿਹੀ ਬਿਮਾਰੀ ਨਹੀਂ ਜਿਸਦਾ ਇਲਾਜ ਨਹੀਂ, ਅਗਰ ਸੱਚਮੁੱਚ ਹੀ ਤੇਰੇ ਚਿੱਤ ਵਿੱਚ ਜਮਾਂ ਦਾ ਡਰ, ਨਰਕਾਂ ਦਾ ਅਤੇ 84 ਦਾ ਡਰ ਪੈਦਾ ਹੋਇਆ ਹੈ, ਇਹਦੀ ਨਿਵਿਰਤੀ ਦਾ ਉਪਾਅ ਵੀ ਹੈ, ਜੇ ਤੂੰ ਅਸਲ ਮਾਇਨੇ ਵਿੱਚ ਕਰਨਾ ਚਾਹੀਂ। ਕਹਿਣ ਲੱਗੀ ਹਾਂ, ਮੇਰੇ ਚਿੱਤ ਵਿੱਚ ਇਹ ਦਿਲੀ ਸ਼ੌਕ ਹੈ। ਮਹਾਤਮਾ ਨੇ ਤੋਤੇ ਦੇ ਬਹਾਨੇ ਉਸਦੇ ਤਰੇ ਦੀ ਵਿਚਾਰ ਕੀਤੀ। Thank you.
पहले पहुंच के लाभ उठाने की कोशिश करो।